ਖਤਰਾ ਹੋਣ ਦਾ ਦਾਅਵਾ। ਰੂਸ ਵੱਲੋਂ ਸਮਝੌਤੇ ਤੋੜਨ ਦੇ ਬਾਵਜੂਦ ਯੂਕਰੇਨ ਤੋਂ ਅਨਾਜ ਦੀ ਬਰਾਮਦ ਜਾਰੀ। ਇਸ ਬੁਲੇਟਿਨ ਦੇ ਨਾਲ ਹੀ ਨਾਲ ਹੁਣ ਆਪਣੇ ਦੋਸਤ ਐਸਆਰ ਠਾਕੁਰ ਨੂੰ ਦਿਓ ਇਜਾਜ਼ਤ। ਧੰਨਵਾਦ।
The views expressed on the preceding program may not necessarily be those of the owner or management of WTOR radio station.
770 AM ਪ੍ਰੋਡਿਊਸਰਸ ਅਤੇ ਸਾਰੇ ਸਰੋਤਿਆਂ ਦੇ ਵੱਲੋਂ ਸਾਰੀ ਲੋਕਾਈ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦੀ ਲੱਖ ਲੱਖ ਵਧਾਈ।
ਅਰਦਾਸ ਕਰਦੇ ਹਾਂ ਕਿ ਜ਼ਮੀਨ ਤੇ ਸ਼ਾਂਤੀ ਆਵੇ ਤੇ ਸਾਡੇ ਦਿਲ ਮੁਹੱਬਤਾਂ ਨਾਲ ਸਰਸ਼ਾਰ ਹੋਣ।
ਆਓ ਆਪਣੇ ਜੀਵਨ ਨੂੰ ਬਾਬੇ ਨਾਨਕ ਦੇ ਸੰਦੇਸ਼ ਮੁਤਾਬਕ ਜਿਉਣ ਦੀ ਕੋਸ਼ਿਸ਼ ਕਰੀਏ।
ਕਿਰਤ ਕਰੋ, ਨਾਮ ਜਪੋ ਔਰ ਵੰਡ ਛਕੋ। ਬਾਬੇ ਨਾਨਕ ਦੀਆਂ ਇਨ੍ਹਾਂ ਹੀ ਤਾਲੀਮਾਂ ਤੇ ਅਮਲ ਕਰੋ। ਹੈਪੀ ਗੁਰਪੁਰਬ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। ਸੀਆਈਬੀਸੀ ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 ਸੀਆਈਬੀਸੀ ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ cibc.com/cashpickup ਤੇ ਜਾਓ। ਸ਼ਰਤਾਂ ਅਤੇ ਸੀਆਈਬੀਸੀ ਫੋਰਨ ਐਕਸਚੇਂਜ ਰੇਟਸ ਲਾਗੂ। ਸੀਆਈਬੀਸੀ, ਐਂਬੀਸ਼ਨਸ ਮੇਡ ਰੀਅਲ।
Good news for holiday season shoppers. Liza Cosmetics is back with huge discount on brand name products. Ji ha, zabardast brand name selection of perfumes, cosmetics, skin care brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday aur Monday, November 18th to December 10th. For more information visit lizacosmetics.com.
ਲੋਜੀ ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨ ਟਾਊਨ ਵਿੱਚ ਤੁਹਾਡੀ ਵੱਖਰੀ ਰਿਹਾਇਸ਼, ਜਿਹੜੀ ਸ਼ੁਰੂ ਹੁੰਦੀ ਹੈ $487,990 ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਏਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਨਿਵੇਸ਼ ਕਰੋ। ਸਟੇਸ਼ਨ ਸਾਈਟ ਸੀ ਤੇ ਰਜਿਸਟਰ ਕਰੋ।
ਤੁਸੀਂ ਆਪਣਾ 2023 ਆਊਟਡੋਰ ਐਡਵੈਂਚਰ ਹੁਣ ਬ੍ਰੋਂਕੋ ਸਪੋਰਟਸ ਦੇ ਨਾਲ ਸਟਾਰਟ ਕਰ ਸਕਦੇ ਹੋ ਔਰ ਸ਼ੁਰੂ ਕਰੋ ਆਪਣੀ ਵਾਈਲਡ ਰਾਈਡ। ਸਟੈਂਡਰਡ 4x4 ਜਾਂ ਕਿ ਕਿਸੇ ਵੀ ਜਗ੍ਹਾ ਤੇ ਪਹੁੰਚਣ ਵਾਸਤੇ 7 ਗੋਲਡ ਮਾਡਲਸ ਦਾ ਆਨੰਦ ਲਓ। ਬਲੈਕ ਫ੍ਰਾਈਡੇ ਦੇ $4,250 ਦੇ ਰਿਬੇਟਸ ਵੀ ਲੈ ਸਕਦੇ ਹੋ 2023 ਦੇ ਬ੍ਰੋਂਕੋ ਸਪੋਰਟਸ ਮਾਡਲਸ ਦੇ ਨਾਲ ਨਵੰਬਰ 28 ਤੱਕ। ਜ਼ਿਆਦਾ ਜਾਣਕਾਰੀ ਵਾਸਤੇ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਵਿਜ਼ਿਟ ਕਰੋ ਜਾਂ ford2dealers.ca ਤੇ ਜਾ ਕੇ ਮਾਲੂਮਾਤ ਹਾਸਲ ਕਰੋ।
ਬ੍ਰੈਂਪਟਨ ਦੇ ਤਮਾਮ ਸ਼ਹਿਰੀਆਂ ਨੂੰ ਖੁੱਲਾ ਸੱਦਾ। ਸਿਟੀ ਆਫ ਬ੍ਰੈਂਪਟਨ ਆਪਣੇ ਬ੍ਰੈਂਪਟਨ ਵਿਚ ਰਹਿਣ ਵਾਲੇ ਤਮਾਮ ਸ਼ਹਿਰੀਆਂ ਨੂੰ ਕਾਰੋਬਾਰੀ ਲੋਕਾਂ ਅਤੇ ਗਰੁੱਪਸ ਨੂੰ ਖੁੱਲਾ ਸੱਦਾ ਦੇ ਰਿਹਾ ਹੈ ਕਿ ਉਹ ਸਾਹਮਣੇ ਆਉਣ ਤੇ ਆਪਣੀ ਰਾਏ, ਆਈਡੀਆਜ਼ ਦੇਣ ਤੇ ਸਿਟੀ ਦਾ ਸਾਲ 2024 ਦਾ ਬਜਟ ਬਿਹਤਰ ਬਣਾਉਣ ਲਈ ਦੱਸਣ। ਬਜਟ ਦੀ ਤਿਆਰੀ, ਤਰਤੀਬ ਤੇ ਹੋਰ ਸਰਮਾਇਆਕਾਰੀ ਬਣਾਉਣ ਲਈ ਸਿਟੀ ਟਾਊਨ ਹਾਲ ਮੀਟਿੰਗ ਤੇ ਵਾਟ ਸਪੈਸੀਫਿਕ ਕਾਫੀ ਚੈਟਸ ਤੇ ਬਿਜ਼ਨਸ ਰਾਊਂਡ ਟੇਬਲ ਵਿਚ ਸ਼ਾਮਿਲ ਹੋ ਕੇ ਆਪਣਾ ਹਿੱਸਾ ਡਾਲਣ। ਇਹਦੇ ਬਾਰੇ ਮਜ਼ੀਦ ਜਾਣਨ ਲਈ ਵਿਜ਼ਿਟ www.brampton.ca/budget।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਵਹਿਮੋ ਗੁਮਾਨ ਸੇ ਦੂਰ ਦੂਰ, ਯਕੀਨ ਕੀ ਹੱਦ ਕੇ ਪਾਸ ਪਾਸ।
ਪ੍ਰਾਪਰਟੀਜ਼, ਰੈਜ਼ੀਡੈਂਸ਼ੀਅਲ ਔਰ ਕਮਰਸ਼ੀਅਲ, ਬਾਇੰਗ ਔਰ ਸੈਲਿੰਗ।
ਇਨਵੈਸਟਮੈਂਟ ਪ੍ਰਾਪਰਟੀਜ਼ ਜਾਂ ਫਿਰ ਕੋਨਵੀਨੀਅਮਸ ਇਨ ਦੀ ਡਾਊਨਟਾਊਨ ਟੋਰਾਂਟੋ।
ਵੀ ਵਿਲ ਅਰੇਂਜ ਯੋਰ ਮੋਰਗੇਜ,
ਆਲਸੋ ਅ ਹਾਊਸ ਵਾਰਮਿੰਗ ਗਿਫਟ।
ਸਰਵਿਸ ਇਜ਼ ਆਰ ਪ੍ਰਾਇਓਰਟੀ,
ਕਸਟਮਰ ਸਰਵਿਸ ਇਜ਼ ਆਰ ਪ੍ਰਾਈਡ। ਪਲੀਜ਼ ਐਕਸਪੀਰੀਅੰਸ ਦ ਡਿਫਰੈਂਸ। ਆਪ ਘਰ ਖਰੀਦਣਾ ਜਾਂ ਘਰ ਕੋ ਬੇਚਣਾ ਚਾਹਤੇ ਹੈਂ, ਘਰ ਕੀ ਇਵੈਲਿਊਏਸ਼ਨ ਕੇ ਲੀਏ ਏਕ ਦਫਾ ਕਾਲ ਕੀਜੀਏ ਆਰਿਫਾ ਮੁਜ਼ੱਫਰ 6478986245 8986245।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900
دس از ریڈیو 770 AM دی وائس آف کمیونٹی نیوز کرنٹ افیئرز انفارمیشن میوزک اینڈ چٹ چیٹ I am Ramanjit Singh Sidhu and you are listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Punjab de vich naujawanan da rujhan din pratidin videshan wal ho rya hai. ਆਏ ਦਿਨ ਅਖਬਾਰਾਂ 'ਚ ਇਹੀ ਖਬਰਾਂ ਹੁੰਦੀਆਂ ਨੇ ਕਿ ਬੱਚੇ ਵੱਧ ਤੋਂ ਵੱਧ ਵਿਦੇਸ਼ਾਂ ਵਿੱਚ ਜਾ ਰਹੇ ਨੇ ਆਪਣੇ ਸੁਪਨੇ ਸਜਾਉਣ ਦਾ ਹੱਕ ਹਰ ਕਿਸੇ ਨੂੰ ਹੁੰਦਾ ਪਰ ਇਹ ਸੁਪਨੇ ਹਰ ਕਿਸੇ ਦੇ ਪੂਰੇ ਹੋ ਜਾਣ ਇਹ ਵੀ ਜ਼ਰੂਰੀ ਨਹੀਂ ਹੁੰਦਾ ਸੁਪਨੇ ਪੂਰੇ ਕਰਨ ਦੇ ਲਈ ਬਹੁਤ ਸੰਘਰਸ਼ ਕਰਨਾ ਪੈਂਦਾ ਬਹੁਤ ਤਪ ਕਰਨਾ ਪੈਂਦਾ ਅੱਜ ਅਸੀਂ ਜਿਸ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਹ ਨੇ ਬਲਦੇਵ ਸਿੰਘ ਗਰੇਵਾਲ ਖਾਸ ਸ਼ਖਸੀਅਤ ਹੈ ਕਿਉਂਕਿ ਪੰਜਾਬ ਦੇ ਵਿੱਚ ਲੰਬਾ ਸਮਾਂ ਇੱਕ ਨਾਮੀ ਅਖਬਾਰ ਦੇ ਵਿੱਚ ਉਹਨਾਂ ਨੇ ਮੈਗਜ਼ੀਨ ਸੈਕਸ਼ਨ ਦੇ ਵਿੱਚ ਕੰਮਕਾਰ ਕੀਤਾ ਐਜ਼ ਅ ਐਡੀਟਰ ਜੀ ਫਿਰ ਉਸੇ ਵਕਤ ਤੋਂ ਬਾਅਦ ਇੱਕ ਸਹੀ ਸਮੇਂ ਨੂੰ ਵੇਖਦਿਆਂ ਹੋਇਆਂ ਫਿਲਮਾਂ ਦੇ ਵਿੱਚ ਵੀ ਉਹਨਾਂ ਨੇ ਕਾਫੀ ਕਾਰਜਸ਼ੀਲ ਰਹੇ ਔਰ ਉਸ ਤੋਂ ਬਾਅਦ ਫਿਰ ਕੈਲੀਫੋਰਨੀਆ ਦੇ ਵਿੱਚ ਜਾ ਕੇ ਉਹਨਾਂ ਨੇ ਐਜ਼ ਅ ਜਰਨਲਿਸਟ ਆਪਣਾ ਨਾਮ ਕਮਾਇਆ ਅੱਜ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਦੇ ਵਿੱਚ ਨੇ ਤੇ ਅੱਜ ਅਸੀਂ ਉਹਨਾਂ ਨਾਲ ਮੁਲਾਕਾਤ ਕਰਨ ਜਾ ਰਹੇ ਹਾਂ ਮੁਲਾਕਾਤ ਕਰਨ ਦਾ ਸਬੱਬ ਕੁਝ ਇਸ ਤਰ੍ਹਾਂ ਬਣ ਰਿਹਾ ਹੈ ਕਿ ਉਹਨਾਂ ਦੀਆਂ ਲਿਖੀਆਂ ਕਹਾਣੀਆਂ ਨੋਵਲ ਹੁਣ ਸਾਡੇ ਕੋਲ ਨੇ ਔਰ ਇਹਨਾਂ ਕਹਾਣੀਆਂ ਦੇ ਵਿੱਚੋਂ ਇੱਕ ਨੋਵਲ ਹੈ ਪੁਲ ਸਰਾਤ ਇਹ ਕਿਤਾਬ ਲਿਖੀ ਗਈ ਹੈ ਸਾਡੇ ਉਹਨਾਂ ਨੌਜਵਾਨਾਂ ਦੇ ਲਈ ਜਿਹੜੇ ਕਿ ਵਿਦੇਸ਼ ਜਾਣ ਦਾ ਸੁਪਨਾ ਵੇਖਦੇ ਨੇ ਤੇ ਉਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਕਈ ਵਾਰ ਗਲਤ ਢੰਗ ਤਰੀਕਿਆਂ ਦੇ ਨਾਲ ਵੀ ਬੱਚੇ ਬਾਹਰਲੇ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਤੇ ਉਹਨਾਂ ਨਾਲ ਬਹੁਤ ਕੁਝ ਵਾਪਰਦਾ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਦਾ ਸਵਾਗਤ ਕਰਦੇ ਆ ਜੀ ਆਇਆਂ ਨੂੰ ਸਰ ਜੀ ਸਰ ਸ਼ੁਰੂਆਤ ਦੇ ਵਿੱਚ ਹੀ ਇਸ ਨੋਵਲ ਦੀ ਪਹਿਲਾਂ ਗੱਲ ਕਰਾਂਗੇ ਪੁਲ ਸਰਾਤ ਇਹਦਾ ਪਹਿਲਾਂ ਜਿਹੜਾ ਨਾਮ ਹੈ ਮੈਨੂੰ ਲੱਗਦਾ ਕਿ ਬਹੁਤ ਸਾਰੇ ਦਰਸ਼ਕ ਸੋਚਦੇ ਹੋਣਗੇ ਕਿ ਇਸ ਨਾਮ ਦਾ ਅਰਥ ਕੀ ਹੈ
ਸ਼ੀਤਲ ਜੀ ਪੁਲ ਸਰਾਤ ਇਹ ਉਰਦੂ ਦਾ ਅੱਖਰ ਹੈ ਇਸਲਾਮਿਕ ਕਨਸੈਪਟ ਹੈ ਪੁਲ ਏ ਸਰਾਤ ਉਹਦਾ ਮਹਿਲਾ ਹੈ ਕਿ ਸਵਰਗ ਨੂੰ ਜਾਣ ਵਾਲਾ ਪੁਲ ਹੈ ਔਰ ਇਹ ਇੰਨਾ ਬਰੀਕ ਹੈ ਵਾਲੋਂ ਵੀ ਬਰੀਕ ਹੈ ਤੇ ਤਲਵਾਰੋਂ ਤਿੱਖਾ ਹੈ ਤੇ ਇਹਦੇ ਤੇ ਉਹੀ ਲੰਘ ਕੇ ਪਾਰ ਜਾ ਸਕਦਾ ਹੈ ਜਿਹਦੇ ਕਰਮ ਚੰਗੇ ਹੋਣਗੇ ਜਿਹਦੇ ਮੋਢਿਆਂ ਦੇ ਪਾਪਾਂ ਦਾ ਪਾਰ ਹੋਏਗਾ ਉਹ ਥੱਲੇ ਡਿੱਗ ਪਏਗਾ ਇੱਥੋਂ ਤਾਂ ਨਰਕ ਚਲੇ ਜਾਏਗਾ ਮੈਂ ਇਸ ਨਾਵਲ ਦਾ ਨਾਂ ਰੱਖਿਆ ਹੋਰ ਪੁਲਸਰਾਤ ਮਤਲਬ ਉਹ ਪੁਲਸਰਾਤ ਨਹੀਂ ਉਹ ਧਾਰਮਿਕ ਨਹੀਂ ਇੱਕ ਹੋਰ ਪੁਲਸਰਾਤ ਜਿਹੜੇ ਸਾਡੇ ਅੱਜ ਕੱਲ੍ਹ ਦੇ ਬੱਚੇ ਇੱਥੋਂ ਮਾਈਗ੍ਰੇਟ ਕਰਦੇ ਨੇ ਐਕਚੁਅਲੀ ਤਾਂ ਮੈਂ ਉਹਨਾਂ ਦਾ ਵੀ ਕਸੂਰ ਨਹੀਂ ਮੰਨਦਾ ਕਸੂਰ ਸਾਡੀਆਂ ਸਰਕਾਰਾਂ ਦਾ ਕਿਉਂਕਿ ਇੱਥੇ ਪੜ੍ਹ ਲਿਖ ਕੇ ਵੀ ਬੱਚਿਆਂ ਦੇ ਲਈ ਫਿਊਚਰ ਕੋਈ ਨਹੀਂ ਕੋਈ ਜੋਬਾਂ ਇੱਜ਼ਤਦਾਰ ਜੋਬਾਂ ਨਹੀਂ ਇਸ ਕਰਕੇ ਉਹ ਕੁਛ ਤਾਂ ਇਸ ਕਰਕੇ ਜਾ ਰਹੇ ਨੇ ਕੁਛ ਹੁਣ ਭੇਡ ਚਾਲ ਹੋ ਗਈ ਕਿ ਅੱਜ ਕੱਲ੍ਹ ਬਹੁਤ ਵੱਧ ਗਿਆ ਤੇ ਜਿਹੜੇ ਤਾਂ ਪੜ੍ਹੇ ਲਿਖੇ ਆ ਜਾਂ ਯੋਗ ਨੇ ਉਹ ਵੀਜ਼ਾ ਲੈ ਕੇ ਜਾਂ ਸਟੱਡੀ ਦੇ ਵਾਸਤੇ ਜਾਂਦੇ ਨੇ ਪਰ ਕੁਛ ਜ਼ਿਆਦਾ ਜਿਹੜੇ ਨੇ ਉਹ ਜ਼ਮੀਨਾਂ ਵੇਚ ਕੇ 50-50 ਲੱਖ ਰੁਪਏ ਖਰਚ ਕੇ ਇਲੀਗਲ ਵੇ ਨਾਲ ਜਾਂਦੇ ਆ ਇਹਦਾ ਨਾਇਕ ਜਿਹੜਾ ਹੈ ਉਹ ਵੀ ਇਸੇ ਤਰ੍ਹਾਂ ਜਾਂਦਾ ਹੈ ਉਹ ਮਜਬੂਰ ਹੁੰਦਾ ਹੈ ਇੱਥੋਂ ਇਹਦਾ ਬੈਕਗਰਾਉਂਡ ਹੈ ਕਿ ਜਿਹੜਾ ਇੱਥੇ ਖਾੜਕੂਵਾਦ ਚੱਲਿਆ ਸੀ ਉਹਦੇ ਅਸਰ ਨੇ ਪੰਜਾਬ ਨੂੰ ਬਹੁਤ ਨਿਪੀੜਿਆ ਸੀ ਬੱਚਿਆਂ ਲਈ ਕੋਈ ਫਿਊਚਰ ਹੋਣ ਦੀ ਥਾਂ ਬਹੁਤ ਕੁਛ ਬਦਲ ਗਿਆ ਸੀ ਪੁਲਿਸ ਉਹਨਾਂ ਨੂੰ ਫੜ ਫੜ ਮਾਰਦੀ ਸੀ ਕੋਈ ਜਾਂਚ ਨਹੀਂ ਸੀ ਹੁੰਦੀ ਕੋਈ ਕਾਨੂੰਨ ਨਹੀਂ ਸੀ ਪੁਲਿਸ ਸੀ, ਕਾਨੂੰਨ ਸੀ, ਪੁਲਸੀ ਅਦਾਲਤ ਸੀ, ਪੁਲਸੀ ਐਗਜ਼ੀਕਿਊਟਿਵ ਸੀ, ਤੇ ਜਾਂ ਉਹਨਾਂ ਨੂੰ ਹਰ ਕੁਬਾਰ ਦਾ ਸ਼ਿਕਾਰ ਬਣਾ ਦਿੱਤਾ ਸੀ। ਉਹ ਵੀ ਬੱਚਿਆਂ ਨੂੰ ਆਪਣੀ ਵੱਲ ਮੋਟੀਵੇਟ ਕਰਦੀ ਸੀ, ਪਰ ਕਿ ਉਹਨਾਂ ਤੋਂ ਇੱਕ ਦੋ ਖਤਰ ਕਰਾ ਲੈਂਦੀ ਸੀ, ਫਿਰ ਉਹਨਾਂ ਦੀ ਉਹਨਾਂ ਤੋਂ ਬਗੈਰ ਕੋਈ ਗੁਜ਼ਾਰਾ ਨਹੀਂ ਸੀ ਉਹਨਾਂ ਦਾ ਉੱਥੇ ਉਸੇ ਲਾਈਨ ਚ ਰਹਿਣ ਦਾ। ਇਹਨਾਂ ਸਾਰੇ ਹਾਲਾਤ ਤੋਂ ਉਹ ਜਿਹੜਾ ਮੂਲਵਾਦ ਸੀ, ਜਿਹੜਾ ਕੱਟੜਵਾਦ ਸੀ, ਇਹਦੇ ਸਾਰੇ ਪਾਤਰ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਕੱਟੜਵਾਦ ਤੋਂ ਸਤਾਏ ਹੋਏ ਨੇ, ਜਿਹੜੇ ਸਹੀ ਰਾਹ ਨਹੀਂ ਜਾ ਸਕਦੇ ਸੀ, ਉਹ ਇਲੀਗਲ ਵੇ ਨਾਲ ਜਾਣਾ ਚਾਹੁੰਦੇ ਸੀ, ਕਿਉਂਕਿ ਉਹਨਾਂ ਨੂੰ ਖਾਸ ਸੀ ਇੱਥੇ ਜ਼ਿੰਦਗੀ ਦਾ ਇੰਨਾ ਖਤਰਾ ਪੈਦਾ ਹੋ ਗਿਆ ਸੀ ਉਹਨਾਂ ਲਈ ਕਿ ਉਹ ਏਜੰਟਾਂ ਰਾਹੀਂ ਲੱਖ ਬਾਹਰ ਜਾਣ ਲਈ ਮਜਬੂਰ ਹੋਏ। ਇਹਦੇ ਵਿੱਚ ਮੈਂ ਉਹ ਜਿਹੜਾ ਖਾਲਕੂਵਾਦ ਜਾਂ ਮੂਲਵਾਦ ਜਿਹਨੂੰ ਮੈਂ ਜ਼ਿਆਦਾ ਕਹਾਂਗਾ, ਉਹ ਹਰ ਧਰਮ ਦੇ ਵਿੱਚ ਹੀ ਅੱਜ ਕੱਲ੍ਹ ਆ ਰਿਹਾ ਕੱਟੜਵਾਦ, ਤੇ ਉਹਦੇ ਕਰਕੇ ਇਹ ਸਾਰੇ ਸਤਾਏ ਨੇ, ਭਾਵੇਂ ਉਹ ਸਾਡੇ ਪੰਜਾਬ ਦੇ ਨੇ ਜਾਂ ਉਹ ਗੁਜਰਾਤ ਦੇ ਨੇ ਜਾਂ ਉਹ ਪਾਕਿਸਤਾਨ ਦੇ ਨੇ ਜਾਂ ਉਹ ਕੋਲੰਬੀਆ ਦੇ ਨੇ, ਉਹਦੇ ਵਿੱਚ ਕਿਸੇ ਇੱਕ ਕੰਟਰੀ ਦੇ ਨਹੀਂ, ਵੱਖ ਵੱਖ ਕੰਟਰੀਆਂ ਦੇ ਆ, ਸਾਰੇ ਕਿਸੇ ਨਾ ਕਿਸੇ ਤਰੀਕੇ ਨਾਲ ਕੱਟੜਵਾਦ ਜਾਂ ਮਾਫੀਆ ਦੇ ਸਤਾਏ ਉਹ ਜਾਂਦੇ ਨੇ। ਤੇ ਮੈਂ ਉਹ ਦੱਸਿਆ ਸਾਰਾ ਇਹਦੇ ਲਈ, ਮੈਨੂੰ ਬਹੁਤ ਜਿਹੜੇ ਅਮੈਰੀਕਾ ਦੇ ਵਿੱਚ ਇਲੀਗਲ ਵੇ ਨਾਲ ਗਏ ਸੀ, ਕਾਫੀ ਬੰਦਿਆਂ ਨਾਲ ਮੈਂ ਇੰਟਰਵਿਊ ਕੀਤੀਆਂ ਨੇ, ਉਹਨਾਂ ਦੇ ਐਕਸਪੀਰੀਅੰਸ ਸਾਰੇ ਇਕੱਠੇ ਕੀਤੇ ਨੇ, ਉਹ ਮੈਂ ਸਾਰੇ ਇਹਦੇ ਵਿੱਚ ਘੁਮਾਉਣ ਦੀ ਕੋਸ਼ਿਸ਼ ਵੀ ਕੀਤੀ ਸੀ, ਕਿਸ ਤਰ੍ਹਾਂ ਆਰਾਮ ਵਿੱਚ ਹੁੰਦਾ ਸੀ, ਉਹਨਾਂ ਨੂੰ ਇੱਥੋਂ ਕੁਛ ਦੱਸ ਕੇ ਤੋਰਿਆ ਜਾਂਦਾ, ਸੁਪਨਾ ਕੋਈ ਦਿਖਾਇਆ ਜਾਂਦਾ ਵੀ ਤੁਸੀਂ ਦੇਖੋ ਇਹਦੇ ਨਾਇਕ ਨੂੰ ਦੱਸਿਆ ਕਿ ਉਹ ਜਿਸਲੀ ਦਿੱਲੀ ਏਜੰਟ ਨਾਲ ਗੱਲ ਕਰਦਾ, ਤੂੰ ਸ਼ੀਸ਼ੇ ਹੇਠੇ ਹੇਠ ਰੱਖੇ ਦੁਨੀਆ ਦੇ ਨਕਸ਼ੇ ਤੇ ਉਂਗਲੀ ਘੁਮਾ ਕੇ ਦਿੱਲੀ ਤੋਂ ਨਿਊਯਾਰਕ ਤੱਕ ਤੁਸੀਂ ਪਹੁੰਚੇ। ਪਰ ਉਹਨੂੰ ਡੇਢ ਸਾਲ ਲੱਗਾ ਰਾਹ ਦੇ ਵਿੱਚ, ਉਹ ਡੇਢ ਸਾਲ ਦੇ ਵਿੱਚ ਕਿਹੜੇ ਕਿਹੜੇ ਉਹਨੂੰ ਪੀੜਾਂ ਸਹਿਣੀਆਂ ਪਈਆਂ, ਕਿਹੜੀਆਂ ਕਿਹੜੀਆਂ ਮੁਸੀਬਤਾਂ ਸਹਿਣੀਆਂ ਪਈ, ਕਿੱਦਾਂ ਭੁੱਖਾਂ ਸਹਿਣੀਆਂ ਪਈਆਂ, ਉਹ ਸਾਰਾ ਕੁਛ ਇਹਦੇ ਵਿੱਚ ਦਰਜ ਹੈ, ਕਿੱਦਾਂ ਕਿੱਦਾਂ ਉਹ ਉਹਨਾਂ ਨੂੰ ਐਕਸਪਲੋਇਟ ਕੀਤਾ ਗਿਆ। ਔਰ ਮੈਂ ਉਹਦਾ ਮੁਕਾਬਲਾ ਜਾਂ ਇਸ ਨਾਵਲ ਦੀ ਨਾਇਕਾ ਜਿਹੜੀ ਹੈ ਉਹ ਕੋਲੰਬੀਆ ਤੋਂ ਆਉਂਦੀ ਹੈ, ਉੱਥੇ ਕੋਲੰਬੀਆ ਦੇ ਵਿੱਚ ਮਾਫੀਆ ਜਿਹੜਾ ਹੈ, ਇਹ ਕੁੜੀ ਦਾ ਬਾਪ ਜਿਹੜਾ ਹੈ ਉਹ ਅਪੋਜੀਸ਼ਨ ਪਾਰਟੀ ਉਹਨੂੰ ਕੈਂਡੀਡੇਟ ਦੇ ਤੌਰ ਤੇ ਖੜਾ ਕਰਦੀ ਹੈ, ਪਰ ਰੂਲਿੰਗ ਪਾਰਟੀ ਨੂੰ ਠੀਕ ਨਹੀਂ ਲੱਗਦਾ ਵੀ ਉਹ ਜਿੱਤ ਜਾਏਗਾ, ਮਾਫੀਆ ਦੇ ਥਰੂ ਉਹਨੂੰ ਮਰਵਾ ਦਿੱਤਾ ਜਾਂਦਾ, ਸਾਰਾ ਟੱਬਰ ਮਾਰ ਦਿੱਤਾ ਜਾਂਦਾ, ਇਹ ਕਾਲੇ ਗਈ ਹੋਣ ਕਰਕੇ ਬਚ ਜਾਂਦੀ ਹੈ, ਪਰ ਉਹਨੂੰ ਬਚਣਾ ਪੈਂਦਾ
ਬਚਣਾ ਪੈਂਦਾ।
ਇਸ ਤਰ੍ਹਾਂ ਇਹ ਪਾਤਰ ਰੁਲਦੇ ਖੁਲਦੇ ਅਖੀਰ ਅਮੈਰੀਕਾ ਦੇ ਬਾਰਡਰ ਤੇ ਪਹੁੰਚਦੇ ਨੇ, ਗ੍ਰਿਫਤਾਰ ਹੁੰਦੇ ਨੇ, ਉੱਥੋਂ ਬਾਹਰ ਨਿਕਲਦੇ ਨੇ। ਫਿਰ ਮੈਂ ਦੱਸਿਆ ਕਿ ਉੱਥੇ ਜਾ ਕੇ ਕਰਨਾ ਕੀ ਪੈਂਦਾ, ਉੱਥੇ ਕੋਈ ਮਾਂ ਨੀ ਬੈਠੀ, ਪੇ ਨੀ ਬੈਠਾ,
ਬਿਲਕੁਲ
ਕੋਈ ਪੈਸਾ ਨੀ ਜੇਬ ਚ, ਉੱਥੇ ਜਿਹੜੀ ਮਜ਼ਦੂਰੀ ਸ਼ੁਰੂ ਤੋਂ ਕਰਨੀ ਪੈਂਦੀ ਨਾ, ਉਹ ਬੜੀ ਦੁਖੀ ਹੈ। ਤੇ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਜੇ ਤੁਸੀਂ 50 ਲੱਖ ਖਰਚ ਕੇ ਜਾਂਦੇ ਹੋ, ਉਹ 50 ਲੱਖ ਨੂੰ ਤੁਸੀਂ ਇੱਥੇ ਕੋਈ ਵੀ ਬਿਜ਼ਨਸ ਸ਼ੁਰੂ ਕਰੋ ਤੇ ਆਪ ਵੀ ਚੰਗੀ ਜ਼ਿੰਦਗੀ ਜੀ ਸਕਦੇ ਹੋ,
ਬਿਲਕੁਲ,
ਤੇ ਦੋ ਬੰਦਿਆਂ ਨੂੰ ਹੋਰ
ਨੌਕਰੀ ਦੇ ਸਕਦੇ ਹੋ,
ਪਰ ਇਹ ਭੇਟ ਚਾਲ ਬਣ ਗਈ ਹੈ। ਸਾਰੇ ਦੇਖਾ ਦੇਖੀ ਜਾਂਦੇ ਨੇ, ਕਿਸੇ ਦੀ ਕੋਈ ਮਜ਼ਬੂਰੀ ਹੈ, ਕੋਈ ਕਿਸੇ ਤੋਂ ਲਲਚਾਇਆ ਜਾਂਦਾ, ਕੋਈ ਜਿਹੜੇ ਬਾਹਰੋਂ ਆਉਂਦੇ ਨੇ ਉਹ ਨਿਸ਼ਾਨਾ ਸੰਭਾਲਦੇ ਨੇ, ਸੋਨੇ ਦੇ ਗਹਿਣੇ ਪਾ ਕੇ ਆਉਂਦੇ ਨੇ, ਕੈਂਠੇ ਪਾ ਕੇ ਆਉਂਦੇ ਨੇ, ਉਹ ਸਾਰਾ ਕੁਝ ਦੇਖ ਕੇ ਦੂਜੇ ਨੌਜਵਾਨ ਵੀ ਲਲਚਾਏ ਜਾਂਦੇ ਨੇ, ਉਹ ਸਾਰੇ ਰੀਜ਼ਨ ਮੈਂ ਇਹਦੇ ਵਿੱਚ ਸਮੋਏ ਨੇ, ਸਾਰੇ ਕਥਾ ਦੇ ਵਿੱਚ ਲਿਆਂਦੇ ਨੇ। ਤੇ ਉੱਥੇ ਜਾ ਕੇ ਕੀ ਹੁੰਦਾ ਔਰ ਉੱਥੇ ਦੀ ਜ਼ਿੰਦਗੀ ਕੀ ਹੈ, ਉੱਥੇ ਜਾ ਕੇ ਪਹਿਲਾਂ ਪਹਿਲਾਂ ਕੁਛ ਦੇਰ ਕੋਈ ਟਿਕਾਣਾ ਹੁੰਦਾ ਨੀ, ਰਹਿਣ ਦਾ ਤੇ ਗੁਰਦੁਆਰੇ ਚ ਰਹਿੰਦੇ ਨੇ, ਉੱਥੇ ਕੀ ਹੁੰਦਾ ਗੁਰਦੁਆਰਿਆਂ ਦੇ ਵਿੱਚ, ਸਾਡੇ ਸਿੱਖਾਂ ਦੇ ਜਿਹੜੇ ਪ੍ਰੋਫੈਸ਼ਨਲ ਦੇ ਗੁਰਦੁਆਰੇ ਬਣਾਏ ਸੀ ਉਹ 84 ਤੋਂ ਬਾਅਦ ਜਿਹੜੇ ਨਵੇਂ ਗਏ ਨੇ, ਇਹਨਾਂ ਨੇ ਉਹ ਖੋਣ ਦੇ ਆਪਣੇ ਕਬਜ਼ੇ ਲੈਣ ਲਈ ਕੀ ਕੀਤਾ, ਇਹ ਸਾਰਾ ਕੁਛ
ਇਸ ਕਿਤਾਬ ਦੇ ਵਿੱਚ ਹੈ। ਬਿਲਕੁਲ ਸਰ, ਜਿਵੇਂ ਕਹਿੰਦੇ ਨੇ ਕਿ ਕੋਈ ਕਹਾਣੀਕਾਰ ਜਾਂ ਨੋਵਲਕਾਰ ਹਮੇਸ਼ਾ ਉਹੀ ਕਿਰਦਾਰ ਉਕੇਰਦਾ ਜੋ ਸਾਡੇ ਸਮਾਜ ਦੇ ਵਿੱਚ ਉਸਦੇ ਆਸ ਪਾਸ ਹੁੰਦੇ ਨੇ, ਸੋ ਜੋ ਵੀ ਕਥਾ ਇਸ ਨੋਵਲ ਦੇ ਵਿੱਚ ਦਿੱਤੀ ਗਈ ਦੱਸੀ ਤਾਂ ਉਹੀ ਗਈ ਹੈ ਜੋ ਅਸਲ ਦੇ ਵਿੱਚ ਉੱਥੇ ਲੋਕਾਂ ਨਾਲ ਹੁੰਦਾ। ਇੱਕ ਗੱਲ ਹੋਰ ਆਉਂਦੀ ਹੈ ਕਿ ਅੱਜ ਦੇ ਸਮੇਂ 'ਚ ਜਿਹੜੇ ਬੱਚੇ ਬਾਹਰ ਜਾ ਰਹੇ ਨੇ, ਤੇ ਜਿਸ ਵੇਲੇ 'ਚ ਤੁਸੀਂ ਗਏ ਸੀ, ਮੇਰੇ ਖਿਆਲ ਤੁਸੀਂ ਮੈਨੂੰ ਦੱਸਿਆ ਕਿ 1986 ਦੇ ਆਸ ਪਾਸ ਤੁਸੀਂ ਅਮੈਰੀਕਾ ਦੇ ਵਿੱਚ ਜਰਨਲਿਸਟ ਵੀਜ਼ਾ ਲੈ ਕੇ ਗਏ ਸੀ, ਉਸ ਵੇਲੇ ਦੇ ਹਾਲਾਤ ਤੇ ਹੁਣ ਦੇ ਹਾਲਾਤਾਂ ਦੇ ਵਿੱਚ ਤੁਸੀਂ ਕੀ ਫਰਕ ਮਹਿਸੂਸ ਕਰਦੇ ਹੋ?
ਦੇਖੋ ਇੱਕ ਬੜਾ ਅੱਜ ਕੱਲ ਚਰਚਾ ਹੈ, ਅੱਜ ਕੱਲ ਨੌਜਵਾਨ ਜਿਹੜੇ ਬੱਚੇ ਬੱਚੀਆਂ ਪੜ੍ਹਨ ਦੇ ਬਹਾਨੇ ਕੈਨੇਡਾ ਜਾ ਰਹੇ ਨੇ, ਕੈਨੇਡਾ ਤੋਂ ਲੋਕੀ ਬੜੀਆਂ ਨੈਗੇਟਿਵ ਰਿਪੋਰਟ ਕਰ ਰਹੇ ਨੇ, ਬੱਚੇ ਬੱਚੀ ਕਿਸ ਤਰ੍ਹਾਂ ਜ਼ਲੀਲ ਹੋ ਰਹੇ ਨੇ ਜਾਂ ਕੀ। ਮੈਂ ਕਹਿੰਦਾ ਕਿ ਉਹ ਜਿਹੜੇ ਪੁਰਾਣੇ ਸੈਟਲਡ ਬੰਦੇ ਉਹਨਾਂ ਨੂੰ ਲੱਗਦਾ ਕਿ ਰੁੜ ਰਹੇ ਨੇ, ਉਹਨਾਂ ਨੂੰ ਇਹ ਭੁੱਲ ਗਿਆ ਕਿ ਉਹ ਆਪ ਕਿੱਦਾਂ ਸਟਾਰਟ ਕੀਤਾ ਸੀ ਜਾਂ ਉਹਨਾਂ ਦੇ ਬਜ਼ੁਰਗਾਂ ਨੇ ਕਿੱਦਾਂ ਸਟਾਰਟ ਕੀਤਾ। ਜਿਹੜੇ ਸ਼ੁਰੂ ਸ਼ੁਰੂ ਦੇ ਵਿੱਚ ਪੰਜਾਬੀ ਕੈਨੇਡਾ ਗਏ ਨੇ, ਉਹ ਸਰਦੀਆਂ ਦੀਆਂ ਰਾਤਾਂ ਬਰਫ਼ਾਂ ਦੇ ਵਿੱਚ ਪੈਂਦਿਆਂ ਤੇ ਰੇਲਵੇ ਸਟੇਸ਼ਨ ਜਿਹੜੇ ਸੜਕਾਂ ਦੇ ਪੁਲ ਬਣੇ ਹੁੰਦੇ ਸੀ ਨਾ, ਉਹਨਾਂ ਦੇ ਥੱਲੇ ਧੂਣੀਆਂ ਬਾਲ ਬਾਲ ਕੇ ਰਹਿੰਦੇ ਹੁੰਦੇ ਸੀ। ਜੇ ਉਹ ਕਸ਼ਟ ਨਾ ਸਹਾਰਦੇ ਉਹ ਤੇ ਇਹ ਰਾਹ ਖੁੱਲ ਵੀ ਨਹੀਂ ਸੀ। ਸੋ ਇਹ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਵੀ ਬੱਚੇ ਉੱਥੇ ਰੁੜ ਰਹੇ ਨੇ ਜਾਂ ਉਹਨਾਂ ਨੂੰ ਮਤਲਬ ਠੀਕ ਨਹੀਂ ਰਹਿੰਦੇ, ਇੱਕ ਬੇਸਮੈਂਟ ਦੇ ਵਿੱਚ ਚਾਰ ਚਾਰ ਪੰਜ ਪੰਜ ਰਹਿੰਦੇ ਨੇ, ਸਰ ਉਹਨਾਂ ਬਜ਼ੁਰਗਾਂ ਨੂੰ ਦੇਖੋ ਜਾਂ ਜਿਹੜੇ ਹੁਣ ਉੱਥੇ ਗੱਲਾਂ ਕਰਦੇ ਨੇ ਉਹਨਾਂ ਦੇ ਪੇਰੈਂਟਸ ਨੇ ਕਿੱਦਾਂ ਖੇਡੀਆਂ ਨੇ ਉੱਥੇ। ਜਿਹੜਾ ਉਹਨਾਂ ਮੁਲਕਾਂ ਦੀ ਮੈਂ ਸਿਫਤ ਕਰ ਰਿਹਾ ਜਿੱਥੇ ਮੈਨੂੰ ਠੀਕ ਉਹਨਾਂ ਦਾ ਸਿਸਟਮ ਇਹ ਹੈ ਕਿ ਮੈਂ ਇੱਥੋਂ ਗਿਆ ਸੀ, ਮੈਂ ਐਡੀਟਰ ਸੀ, ਐਮ ਏ ਇੰਗਲਿਸ਼ ਦੀ ਕੀਤੀ ਸੀ, ਪਰ ਮੇਰੀ ਉੱਥੇ ਕੁਆਲੀਫਿਕੇਸ਼ਨ ਵੀ ਜ਼ੀਰੋ ਹੋ ਗਈ, ਮੇਰਾ ਐਕਸਪੀਰੀਅੰਸ ਵੀ ਜ਼ੀਰੋ ਹੋ ਗਿਆ, ਮੈਂ ਗਰਾਊਂਡ ਤੇ ਸੀ, ਮੇਰਾ ਅਮੈਰੀਕਾ ਚ ਕੋਈ ਵਾਕਫ ਨਹੀਂ ਸੀ। ਕੋਈ ਇੱਕ ਵੀ ਮੈਂ ਕਈ ਵਾਰੀ ਮੇਰਾ ਦਿਲ ਭਰ ਆਉਂਦਾ ਸੀ ਕਿ ਸੱਤ ਸੱਤ ਅੱਠ ਅੱਠ ਹਜ਼ਾਰ ਮੀਲ ਦੂਰ ਤੱਕ ਮੇਰਾ ਇਹ ਵੀ ਵਾਕਫ ਨਹੀਂ। ਮੈਂ ਉੱਥੇ ਸ਼ੁਰੂ ਤੋਂ ਮਜ਼ਦੂਰੀ ਕੀਤੀ, ਮਜ਼ਦੂਰੀ ਕਰਕੇ ਮੈਂ ਆਪਣੀ ਖੁਆਇਸ਼ ਸ਼ੁਰੂ ਕੀਤੀ, ਆਪਣਾ ਕੀਤਾ। ਅੱਜ ਮੇਰੀ ਫੈਮਿਲੀ ਉੱਥੇ ਬਹੁਤ ਵੈਲ ਐਸਟੈਬਲਿਸ਼ਡ ਹੈ, ਜਿਹੜਾ ਬੇਸ਼ੀਮਤੀ ਏਰੀਆ ਲੌਂਗਲ ਹੈ ਉੱਥੇ ਦੋ ਘਰ ਨੇ। ਜਿੰਨਾ ਕੁ ਸਮਾਂ ਮੈਂ ਇੱਥੇ ਅਜੀਤ ਦੇ ਵਿੱਚ ਕੰਮ ਕੀਤਾ ਲਗਭਗ ਉਨਾ ਕੁ ਸਮਾਂ ਮੈਂ ਉੱਥੇ ਅਖਬਾਰ ਚ ਲਾਈ ਹੈ, ਇੱਥੇ ਮੈਂ ਘਰ ਆਏ ਤੇ ਰਿਹਾ ਸਾਰੀ ਉਮਰ, ਉੱਥੇ ਅਸੀਂ ਕਿਤੇ ਪਹੁੰਚ ਗਏ। ਇਸ ਕਰਕੇ ਉਹਨਾਂ ਮੁਲਕਾਂ ਦੇ ਵਿੱਚ ਇਹ ਤਾਂ ਹੈ ਕਿ ਜਿਹੜਾ ਇਮਾਨਦਾਰੀ ਨਾਲ ਮਿਹਨਤ ਕਰ ਸਕਦਾ ਉਹ ਅੱਗੇ ਵੱਧ ਸਕਦਾ।
ਬਿਲਕੁਲ,
ਜਿੱਥੇ ਮਜ਼ਦੂਰ ਸਾਰੀ ਉਮਰ ਮਜ਼ਦੂਰ ਰਹਿੰਦਾ ਉੱਥੇ ਦਾ ਮਜ਼ਦੂਰ ਜਿਹੜਾ ਉਹ ਅੱਗੇ ਵੱਧ ਸਕਦਾ ਹੈ, ਮਾਲਕ ਵੀ ਬਣ ਸਕਦਾ।
ਯਾਨੀ ਕਿ
ਅਮਰੀਕਾ ਦਾ ਡ੍ਰੀਮ ਹੈ ਬੀ ਯੋਰ ਓਨ ਬੌਸ, ਇਹ ਸਾਰੇ ਦੇ ਦਿਮਾਗ ਚ ਭਰੀ ਜਾਂਦੀ ਹੈ ਬੀ ਯੋਰ ਓਨ ਬੌਸ, ਸਾਰੇ ਕੋਸ਼ਿਸ਼ ਕਰਕੇ ਉੱਥੇ ਛੋਟਾ ਮੋਟਾ ਬਿਜ਼ਨਸ ਸ਼ੁਰੂ ਕਰਕੇ ਫਲਰਿਸ਼ ਕਰ ਜਾਂਦੇ ਨੇ, ਜਿਹੜੇ ਇੱਥੇ ਮੌਕੇ ਨਹੀਂ ਹੈ।
ਬਿਲਕੁਲ, ਇੱਕ ਸਰ ਹੁਣ ਜਿਹੜੀਆਂ ਖਬਰਾਂ ਖਾਸ ਕਰਕੇ ਆ ਰਹੀਆਂ ਨੇ ਵਿਦੇਸ਼ਾਂ ਤੋਂ ਕਿ ਬੱਚੇ ਜਾਂਦੇ ਨੇ ਪਰ ਉੱਥੇ ਜਾ ਕੇ ਕਈ ਵਾਰੀ ਸੱਚਾਈ ਦਾ ਸਾਹਮਣਾ ਨਹੀਂ ਕਰ ਹੁੰਦਾ, ਕਿਉਂਕਿ ਕਈ ਵਾਰੀ ਹੁੰਦਾ ਕਿ ਇੱਥੋਂ ਹੀ ਕੁਝ ਇਸ ਤਰ੍ਹਾਂ ਦੇ ਸੀਨ ਉਹਨਾਂ ਦੀ ਅੱਖਾਂ ਅੱਗੇ ਹੁੰਦੇ ਨੇ ਕਿ ਸ਼ਾਇਦ ਅਸੀਂ ਬਾਹਰ ਜਾਣਾ ਤੇ ਜਾਂਦੇ ਸਾਰ ਹੀ ਅਸੀਂ ਪਤਾ ਨੀ ਕਿੰਨੇ ਕੁ ਡਾਲਰ ਕਮਾਉਣ ਲੱਗ ਜਾਣਾ, ਪਰ ਜਦੋਂ ਕਈ ਬੱਚੇ ਉੱਥੇ ਪਹੁੰਚਦੇ ਨੇ ਉੱਥੇ ਪਹੁੰਚਣ ਤੋਂ ਬਾਅਦ ਨਹੀਂ ਅਕਸੈਪਟ ਕਰ ਪਾਉਂਦੇ ਸੱਚਾਈ ਨੂੰ। ਸੋ ਸੁਸਾਈਡਲ ਕੇਸ ਜਾਂ ਬਹੁਤ ਏਦਾਂ ਦੇ ਕੇਸਿਸ ਵੀ ਜਿਹੜੇ ਹੈਗੇ ਨੇ ਬਿਮਾਰ ਹੋਣ ਵਾਲੇ ਮਾਨਸਿਕ ਤੌਰ ਤੇ, ਹੁਣ ਏਦਾਂ ਦੀਆਂ ਜ਼ਿਆਦਾ ਜਿਹੜੀ ਹੈ ਗੱਲਾਂ ਜ਼ਿਆਦਾ ਨੇ, ਤੁਹਾਨੂੰ ਕੀ ਕਾਰਨ ਲੱਗਦਾ ਕਿ ਬੱਚੇ ਪ੍ਰਪੇਅਰ ਨਹੀਂ ਹੁੰਦੇ ਜਾਂ ਪੇਰੈਂਟਸ ਪ੍ਰਪੇਅਰ ਕਰਕੇ ਨਹੀਂ ਭੇਜਦੇ?
ਜਿਹੜੇ ਭੇਡ ਚਾਲ ਦਾ ਸ਼ਿਕਾਰ ਹੋ ਕੇ ਗਏ ਨੇ, ਜਿਹੜੇ ਸਿਰਫ ਸੁਪਨਿਆਂ ਦੇ ਸਿਰ ਤੇ ਗਏ ਨੇ, ਸੁਪਨੇ ਸਾਕਾਰ ਕਰਨ ਲਈ ਮਿਹਨਤ ਦੀ ਲੋੜ ਹੈ। ਜਿਹਨਾਂ ਨੂੰ ਮਿਹਨਤ ਕਰਨ ਦੀ ਆਦਤ ਨੀ ਜਾਂ ਜਿਹੜੇ ਮਿਹਨਤ ਤੋਂ ਇੱਥੇ ਕਤਰਾਉਂਦੇ ਉੱਥੇ ਵੀ ਕਤਰਾਉਂਦੇ, ਉਹਨਾਂ ਦਾ ਕਾਮਯਾਬ ਹੋਣਾ ਉੱਥੇ ਵੀ
ਮੁਸ਼ਕਿਲ ਹੈ।
ਜਿਹੜਾ ਇਮਾਨਦਾਰੀ ਨਾਲ ਮਿਹਨਤ ਕਰ ਸਕਦਾ ਹੈ ਉਹ ਉੱਥੇ ਕਾਮਯਾਬ ਹੋਏਗਾ। ਕਈ ਅੱਜ ਕੱਲ ਅਮੀਰ ਘਰਾਂ ਦੇ ਬੱਚੇ ਵੀ ਜਾਂਦੇ ਨੇ, ਉੱਥੇ ਜਾ ਕੇ ਕਾਮਯਾਬ ਮੇਰੇ ਖਿਆਲ ਨਾਲ ਉਹੀ ਹੋ ਸਕਦਾ ਜਿਹੜਾ ਪਿਛਲੀਆਂ ਮੀਡੀਆ ਫੂਕ ਕੇ ਜਾਂਦਾ ਹੈ, ਜਿਹਨੂੰ ਪਿੱਛੇ ਝਾਕ ਰਹਿੰਦੀ ਹੈ ਪਿੱਛੇ ਮੈਂ ਉੱਥੇ ਆ ਸੀ, ਉੱਥੇ ਕਾਮਯਾਬ ਨਹੀਂ ਹੋ ਸਕਦਾ ਉਹਨਾਂ ਮੁਲਕਾਂ ਦੇ ਵਿੱਚ। ਸੋ ਉੱਥੇ ਇੱਕੋ ਹਥਿਆਰ ਹੈ ਤੁਹਾਡੇ ਕੋਲ, ਤੁਸੀਂ ਬਾਹਰ ਜਾਂਦੇ ਹੋ ਤਰੱਕੀ ਕਰਦਾ ਮਿਹਨਤ, ਜਿਹੜਾ ਮਿਹਨਤ ਕਰ ਸਕਦਾ ਉਹਦੇ ਲਈ ਰਸਤੇ ਖੁੱਲੇ ਹੈ, ਜਿਹੜਾ ਨਹੀਂ ਕਰ ਸਕਦਾ ਉਹਦੇ ਲਈ
ਮੌਤ ਹੈ। ਸਰ ਤੁਹਾਨੂੰ ਤਕਰੀਬਨ 34-35 ਸਾਲ ਹੋ ਚੁੱਕੇ ਨੇ ਵਿਦੇਸ਼ ਵਿੱਚ ਗਿਆ ਹੋਇਆ, ਤੁਸੀਂ ਹੁਣ ਕਿੰਨੀ ਕੁ ਵਾਰ ਇੰਡੀਆ ਚੱਕਰ ਲਗਾ ਲੈਂਦੇ ਹੋ?
ਦੇਖੋ ਇੰਡੀਆ ਨਾਲ ਮੈਂ ਸੋਚਦਾ ਨਾ ਵੀ ਮੈਂ ਇੰਡੀਆ ਦੀ ਮਿੱਟੀ ਦਾ ਬਣਿਆ, ਮੈਂ ਇੱਥੇ ਪੈਦਾ ਹੋਇਆ, ਮੇਰਾ ਮੋਹ ਇਸ ਧਰਤੀ ਨਾਲ ਹੈ। ਮੇਰੇ ਵੱਡੇ ਬ੍ਰਦਰ 1962 ਦੇ ਵਿੱਚ ਇੰਗਲੈਂਡ ਚਲੇ ਗਏ ਸੀ, ਉਦੋਂ ਉਹਨਾਂ ਦਾ ਖਿਆਲ ਸੀ ਕਿ ਮੈਂ ਵੀ ਜਾਵਾਂ ਤਾਂ ਅਸੀਂ ਕਿਤੇ ਮਿਹਨਤ ਕਰਾਂਗੇ, ਪਰ ਮੇਰਾ ਵਿਦੇਸ਼ ਜਾਣ ਦਾ ਕੋਈ ਇਰਾਦਾ ਨਹੀਂ ਸੀ। ਉਹਦੇ ਕਈ ਰੀਜ਼ਨ ਹੋ ਸਕਦੇ ਨੇ, ਇੱਕ ਤਾਂ ਮੈਨੂੰ ਲਿਖਣ ਪੜ੍ਹਨ ਦਾ ਸ਼ੌਕ ਸੀ, ਮੈਂ ਜਦੋਂ ਬੀਏ ਪਾਰਟ 2 ਚ ਪੜ੍ਹਦਾ ਸੀ ਮੇਰੀਆਂ ਉਦੋਂ ਵੀ ਕਹਾਣੀਆਂ ਪ੍ਰੀਤ ਲੜੀ ਵਰਗੇ ਮੈਗਜ਼ੀਨ ਛਪਦੀ ਸੀ, ਕੁਛ ਉਹਨਾਂ ਦੇ ਕਹਿ ਲਓ ਜਾਂ ਜਾਗ੍ਰਿਤੀ ਸੀ ਦਿਮਾਗ ਦੇ ਵਿੱਚ, ਮੈਂ ਮੁਲਕ ਨੂੰ ਪਿਆਰ ਕਰਦਾ ਸੀ, ਮੈਂ ਆਪਣਾ ਮੁਲਕ ਨਹੀਂ ਸੀ ਛੱਡਣਾ ਚਾਹੁੰਦਾ, ਉਹਦੇ ਰੀਜ਼ਨ ਪੇਰੈਂਟਸ ਵੀ ਹੋ ਸਕਦੇ ਨੇ, ਪਰ ਮੈਂ 84 ਤੋਂ ਬਾਅਦ ਇਹ ਮਨ 86 ਦੇ ਵਿੱਚ ਜਾ ਕੇ ਬਣਿਆ, ਕਿਉਂਕਿ ਦੁਚਿੱਤੀ ਚ ਮੈਂ ਫਸ ਗਿਆ ਕਿ ਅਜੀਤਾ ਮੈਂ ਛੱਡੀ, ਉਹਦੀਆਂ ਕੁਛ ਵਜ੍ਹਾ ਨੇ ਜਿਹੜੀਆਂ ਇੱਥੇ ਮੈਂ ਡਿਸਕਸ ਨਹੀਂ ਕਰਨਾ ਚਾਹੁੰਦਾ। ਉਹ ਤੋਂ ਬਾਅਦ ਜਿਹੜਾ ਮੇਰੇ ਕੋਲ ਰਸਤਾ ਇੱਕੋ ਸੀ ਕਿ ਮੈਂ ਲਿਖ ਸਕਦਾ ਸੀ, ਮੈਨੂੰ ਕੁਛ ਮੇਰੇ ਕੁਲਦੀਪ ਮਾਣਕ ਮੇਰਾ ਵੱਡਾ ਦੋਸਤ ਸੀ, ਉਸ ਵੇਲੇ ਦਾ ਟੌਪ ਦਾ ਸਿੰਗਰ ਸੀ, ਉਹ ਫਿਲਮ ਬਣਾਉਣੀ ਚਾਹੁੰਦਾ ਸੀ ਔਰ ਮੈਨੂੰ ਨਾਲ ਜੋੜਿਆ, ਮੈਨੂੰ ਫਿਲਮ ਦੀ ਕਹਾਣੀ ਲਿਖਣ ਲਗਾਇਆ, ਫਿਰ ਤੂੰ ਮੇਰੀ ਫਿਲਮ ਦੀ ਕਹਾਣੀ ਲਿਖ ਔਰ ਸਾਰਾ ਪ੍ਰੋਜੈਕਟ ਮੇਰੇ ਸਿੱਤੇ ਸੀ। ਫਿਰ ਇੱਕ ਸਰਦੂਲ ਸਿੰਘ ਹੋਏ ਨੇ, ਉਹਨਾਂ ਉਹ ਆ ਗਏ ਤੇ ਉਹਨਾਂ ਨੇ ਵੀ ਆਪਣੀ ਫਿਲਮ ਦਾ ਭਾਰ ਦੇਣੇ ਤੇ ਪਾਤਾ ਕਿ ਤੁਸੀਂ ਕਹਾਣੀ ਲਿਖੋ, ਤੁਸੀਂ ਸਿਲੈਕਟ ਕਰੋ। ਮੈਂ ਹਰਜੀਤ ਨੂੰ ਨਾਲ ਕੈਰੈਕਟਰ ਲਿਆ। ਇੱਥੋਂ ਤੱਕ ਕਿ ਜਿਹੜੇ ਭਾਖੜੀ ਬ੍ਰਦਰ ਉਸਦੇ ਜਿਹੜੇ ਬਹੁਤ ਸਕਸੈਸਫੁਲ ਪੰਜਾਬੀ ਪ੍ਰੋਡਿਊਸਰ ਸੀ, ਉਹਨਾਂ ਸਾਰਿਆਂ ਨੇ ਮੈਨੂੰ ਵੈਲਕਮ ਕੀਤਾ ਵੀ ਜੇ ਤੂੰ ਲਿਖੇਗਾ ਸਾਡੀਆਂ ਕਹਾਣੀਆਂ ਤਾਂ ਉੱਥੇ ਬੈਠ ਕੇ ਖਵਾਲ ਸਾਨੂੰ ਨਿੰਦਦਾ ਹੀ ਸਾਡੇ ਕਰ ਰਹੇ, ਹੁਣ ਤੂੰ ਕਰ। ਤੇ ਮੇਰੇ ਲਈ ਬੜਾ ਖੁੱਲਾ ਫੀਲਡ ਸੀ, ਪਰ ਮੇਰੀ ਬਦਕਿਸਮਤੀ ਕਹਿ ਲਓ ਜੇ ਪੰਜਾਬੀ ਸਿਨੇਮੇ ਦੀ ਉਸ ਵੇਲੇ ਕਿ ਇੱਥੇ ਥੀਏਟਰਾਂ 'ਚ ਵੀ ਬੰਬ ਫਟਣ ਲੱਗ ਪਿਆ, ਸਾਇਨ ਫਿਲਮ ਦਾ ਕੰਮ ਟੋਟਲੀ ਠੱਪ ਹੋ ਗਿਆ। ਇਸ ਕਰਕੇ ਮੇਰੇ ਕੋਈ ਰਾਹ ਨਹੀਂ ਸੀ ਤੇ ਮੇਰੇ ਕੋਲ ਜਰਨਲਿਸਟ ਵੀਜ਼ਾ ਸੀ 5 ਸਾਲ ਦਾ। ਮੈਂ ਕਿਹਾ ਚਲੋ ਘੁੰਮ ਫਿਰ ਆਉਂਦੇ, ਜਦੋਂ ਹਾਲਾਤ ਠੀਕ ਹੋ ਗਏ ਵਾਪਸ ਆ ਜਾਗੇ। ਪਰ ਸ਼ੀਤਲ ਜਾਣਾ ਸੌਖਾ ਸੀ ਮੇਰੇ ਲਈ, ਵਾਪਸ ਮੁੜਨਾ ਨਹੀਂ ਔਖਾ। ਤੇ ਜਦੋਂ ਮੇਰੇ ਬੱਚਿਆਂ ਨੂੰ ਸਮਝ ਆ ਗਈ ਕਿ ਅਮਰੀਕਾ ਨੇ ਸਾਡਾ ਬਾਪੂ, ਤੁਸੀਂ ਨੀ ਆਉਣਾ ਅਸੀਂ ਆਉਣਾ ਸੀ, ਪਰ ਮੈਂ ਫਿਰ ਵੀ ਉਹਨਾਂ ਕੋਲ 3-3 ਮਹੀਨੇ ਆ ਕੇ ਹਰ ਸਾਲ ਰਹਿੰਦਾ ਸੀ। ਮੇਰਾ ਇੰਡੀਆ ਨਾਲ ਬਹੁਤ ਟੁੱਟਿਆ ਨੀ। ਹੁਣ ਮੈਂ ਆਪਣੀ ਇੱਥੋਂ ਪ੍ਰੋਪਰਟੀ ਵੇਚ ਚੁੱਕਾ, ਇੱਥੇ ਮੇਰੀ ਇੱਕ ਸਿਸਟਰ ਹੈ, ਕੋਈ ਮੇਰਾ ਨਹੀਂ ਇੱਥੇ ਹੋਰ, ਪਰ ਦੋਸਤਾਂ ਮਿੱਤਰਾਂ ਨੂੰ ਮਿਲ ਇੱਕ ਅਸੀਂ ਇੱਥੇ ਪ੍ਰੋਜੈਕਟ ਬਣਾਇਆ ਹੁਸ਼ਿਆਰਪੁਰ ਡਿਸਟ੍ਰਿਕਟ, ਉਹਦੀ ਖਿੱਚ ਰਹਿੰਦੀ ਹੈ। ਮੈਂ ਸਾਲ 2 ਵਾਰੀ
ਇੰਡੀਆ 'ਚ। ਤੁਸੀਂ ਅਕਸਰ ਕਿੱਥੇ ਰਹਿੰਦੇ ਹੋ ਫਿਰ ਆ ਕੇ ਜ਼ਿਆਦਾ?
ਮੈਂ ਤੁਹਾਨੂੰ ਦੱਸਿਆ ਨਾ, ਮੇਰਾ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਇੱਕ ਸਾਡਾ ਟਿਕਾਣਾ ਹੈ, ਅਸੀਂ ਉੱਥੇ ਰਹਿੰਦੇ ਹਾਂ, ਉਹ ਅਸੀਂ ਪਬਲਿਕ ਨਹੀਂ ਕਰਦੇ ਬਹੁਤਾ,
ਕਿਉਂਕਿ
ਐਕਸਪਲੋਇਟੇਸ਼ਨ ਦਾ ਵੀ ਡਰ ਹੈ ਕਈ ਕੁਛ, ਇਸ ਕਰਕੇ ਉਹਨੂੰ ਅਸੀਂ ਪਬਲਿਕ ਨਹੀਂ ਕਰਦੇ, ਪਰ ਉਹਦੀ ਸਾਡੇ ਮਨਾਂ ਚ ਅਟ੍ਰੈਕਸ਼ਨ ਹੀ ਨਹੀਂ ਕਿ ਉੱਥੇ ਆ ਕੇ 2-2 ਮਹੀਨੇ ਰਹਿਣਾ।
ਬਿਲਕੁਲ ਜੀ। ਸੋ ਸਰ, ਜਾਂਦੇ ਜਾਂਦੇ ਮੈਂ ਤੁਹਾਨੂੰ ਅਖੀਰਲਾ ਸਵਾਲ ਹੀ ਪੁੱਛੂੰਗੀ ਕਿ ਹੁਣ ਜਿਹੜਾ ਰੁਝਾਨ ਹੈ ਪੰਜਾਬ ਦੇ ਵਿੱਚ ਡਿਗਰੀ ਕਾਲਜਾਂ ਦੇ ਵਿੱਚ, ਲਗਾਤਾਰ ਬੱਚਿਆਂ ਦੀ ਵਿਦਿਆਰਥੀਆਂ ਦੀ ਗਿਣਤੀ ਘੱਟ ਰਹੀ ਹੈ, ਉਹਦੇ ਨਾਲ ਅਧਿਆਪਕ ਵਰਗ ਜਿਹੜਾ ਹੈਗਾ ਜਿਹੜਾ ਕਿ PhD ਕਰਕੇ ਜਾਂ ਪ੍ਰੋਫੈਸਰ ਲੱਗ ਜਾਂਦੇ ਨੇ, ਉਹਨਾਂ ਦੇ ਲਈ ਵੀ ਬੜਾ ਔਖਾ ਸਮਾਂ ਮੈਂ ਕਹੂੰਗੀ ਚੱਲ ਰਿਹਾ, ਕਿਉਂਕਿ ਜਦ ਬੱਚੇ ਹੀ ਨਹੀਂ ਹੈਗੇ ਤਾਂ ਅਧਿਆਪਕ ਕਿਹਨੂੰ ਪੜ੍ਹਾਉਣਗੇ। ਸੋ ਟੀਚਿੰਗ ਲਰਨਿੰਗ ਵਾਲਾ ਪ੍ਰੋਸੈਸ ਵੀ ਬਹੁਤ ਪੰਜਾਬ ਦੇ ਵਿੱਚ ਹੁਣ ਇਹ ਜਿਹੜਾ ਇਹਦਾ ਸੰਬੈਲੈਂਸ ਹੈ ਉਹ ਵਿਗੜਦਾ ਪਿਆ, ਹਰ ਬੱਚਾ ਹੀ ਸੋਚਦਾ ਕਿ ਮੈਂ ਵਿਦੇਸ਼ ਹੀ ਜਾਣਾ, ਕੀ ਕਹੋਗੇ?
ਕੁਛ ਪੇਸ਼ਾ ਲੈ, ਪਰ ਇੱਥੇ ਪ੍ਰੋਫੈਸ਼ਨ ਲਈ ਟ੍ਰੇਨਿੰਗ ਜ਼ਰੂਰੀ ਹੈ, ਮੇਰੇ ਖਿਆਲ ਕਿੱਤਿਆਂ ਲਈ ਕੋਈ ਮਤਲਬ ਟ੍ਰੇਨਿੰਗ ਜ਼ਰੂਰੀ ਹੈ। ਜਿਹੜੀ ਆਰਟ ਵਗੈਰਾ ਜਾਂ ਯੂਨੀਵਰਸਿਟੀਆਂ ਜ਼ਿਆਦਾ ਸਾਨੂੰ ਪੜ੍ਹਾ ਰਹੀਆਂ ਨੇ ਨਾ, ਉਹਨਾਂ ਲਈ ਚਾਂਸ, ਉੱਥੋਂ ਪੜ੍ਹ ਲਿਖ ਕੇ PhD ਵੀ ਕਰਕੇ ਉਹਨਾਂ ਲਈ ਚਾਂਸ ਘੱਟ ਗਏ, ਪਰ ਹੋਰ ਫੀਲਡ ਇੰਨੇ ਨੇ, ਉਹਨਾਂ ਲਈ ਅਗਰ ਬੱਚੇ ਤਿਆਰ ਕੀਤੇ ਜਾਣ ਤੇ ਸਕੋਪ ਬੜਾ, IT ਦਾ ਬੜਾ ਜ਼ਮਾਨਾ, IT ਦੇ ਬੜੇ ਚਾਂਸਿਸ ਨੇ। ਸੋ ਟੀਚਿੰਗ ਦੇ ਪ੍ਰੋਫੈਸ਼ਨ ਦੇ ਵਿੱਚ ਸ਼ਾਰਟੇਜ ਹੋ ਸਕਦੀ ਹੈ ਜੋਬਾਂ ਦੀ, ਵੈਕੈਂਸੀ ਦੀ, ਪਰ ਮੇਰਾ ਖਿਆਲ ਬਾਕੀ ਸਾਰੀ ਇੰਡਸਟਰੀ ਨੂੰ, ਸਾਰੇ ਬਿਜ਼ਨਸ ਨੂੰ ਐਕਸਪੀਰੀਅੰਸਡ ਲੋਕਾਂ ਦੀ ਲੋੜ ਹੈ, ਔਰ ਜੇ ਕੋਈ ਕੁਆਲੀਫਾਈਡ ਹੈ ਟੈਕਨੀਕਲੀ ਤਾਂ ਉਹਨੂੰ ਜੋਬ ਦੀ ਵੀ ਲੋੜ ਨਹੀਂ, ਉਹ ਆਪਣਾ ਕੁਛ ਵੀ ਸਟਾਰਟ ਕਰ ਸਕਦਾ। ਤੇ ਕੰਮਾਂ ਦੀ ਘਾਟ ਨਹੀਂ, ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਮੈਨੂੰ ਨਜ਼ਰ ਆਉਂਦੀ ਹੈ ਕਿ ਵਰਕ ਕਲਚਰ ਘੱਟ ਹੈ। ਅੱਗੇ ਖੇਤੀਬਾੜੀ ਕਰਦੇ, ਸਾਰਾ ਟੱਬਰ ਕੰਮ ਕਰਦੇ, ਹੁਣ ਤਾਂ ਕੋਈ ਕੰਮ ਹੀ ਨਹੀਂ ਕਰਕੇ
ਰਹਿੰਦੇ,
ਪ੍ਰਵਾਸੀ ਮਜ਼ਦੂਰਾਂ ਤੋਂ ਕੰਮ ਕਰਾ ਰਹੇ ਨੇ ਆਪ ਕਰਕੇ ਨਹੀਂ, ਜਿਹੜੀ ਵਰਕ ਕਲਚਰ ਸਾਡੇ ਖਤਮ ਹੋਈ ਹੈ ਨਾ, ਇਹ ਸਭ ਤੋਂ ਵੱਡਾ ਖਤਰਨਾਕ ਸੀਨ ਲੱਗਦਾ ਹੈ ਮੈਨੂੰ। ਉੱਥੇ ਅਸੀਂ ਬੱਚੇ ਜਿਹੜੇ ਵੈਲ ਟੂ ਡੂ ਫੈਮਿਲੀਆਂ ਦੇ ਬੱਚੇ ਵੀ ਨੇ, ਜਿਹੜੀਆਂ ਸਮਰ ਵਕੇਸ਼ਨ ਹੋਲੀਡੇਜ ਹੁੰਦੀਆਂ ਨੇ 2-2-3 ਮਹੀਨੇ ਦੀਆਂ, ਉਹਦੇ ਵਿੱਚ ਵੀ ਜੋਬਾਂ ਕਰਦੇ ਨੇ। ਕਿੰਨੇ ਅਮੀਰ ਮਾਂ ਬਾਪ ਦੇ ਆ, ਪਰ ਉਹਨਾਂ ਨੂੰ ਜੋਬਾਂ ਕਰਦੇ ਨੇ, ਆਪਣੀ ਪੋਕਿਟ ਮਨੀ ਬਣਾਉਂਦੇ ਨੇ, ਪਰ ਉਹਨੂੰ ਕੰਮ ਕਰਨ ਦੀ ਆਦਤ ਤਾਂ ਪਈ ਨਾ, ਪੇਰੈਂਟਸ ਵੀ ਇਨਕਰੇਜ ਕਰਦੇ ਵੀ ਤੁਸੀਂ ਜੋਬ ਬਣਾਓ ਪੈਸੇ। ਇੱਥੇ ਉਹ ਨਹੀਂ ਜਿਹੜੇ ਅਮੀਰਾਂ ਦੇ ਬੱਚੇ ਸੋਚ ਸਕਦੇ ਵੀ ਹੁਣ ਅਮੀਰ ਕਦੀ ਸਾਡਾ ਬੱਚਾ ਕਿਤੇ ਰੈਸਟੋਰੈਂਟ ਜਾ ਕੇ ਬਹਿਰੇ ਬਹਿਰਾਗਿਰੀ ਕਰੇ ਉੱਥੇ ਕਰ ਲਏ ਉੱਥੇ ਉਹ ਮਾਇੰਡ ਨਹੀਂ ਕਰਦੇ ਸਾਡੀ ਜਿਹੜੀ ਇਹ ਵਰਕ ਕਲਚਰ ਹੈ ਨਾ ਖਤਮ ਹੋਈ ਉਹਨੂੰ ਮੁੜ ਕੇ ਉਜਾਗਰ ਕਰਨ ਦੀ ਲੋੜ ਹੈ ਉਹਦੇ ਲਈ ਸਰਕਾਰਾਂ ਨੂੰ ਵੀ
ਲੋੜ
ਸਰਕਾਰਾਂ ਨੂੰ ਵੀ ਕੁਛ ਕਰਨਾ ਚਾਹੀਦਾ ਤੇ ਸਾਡੇ ਐਜੂਕੇਸ਼ਨਲ ਇੰਸਟੀਟਿਊਸ਼ਨ ਨੂੰ ਵੀ ਸੋਚਣਾ ਚਾਹੀਦਾ ਇਹਦੇ ਬਾਰੇ ਡਿਗਰੀਆਂ ਲਈ ਜਾਣੀਆਂ ਨਹੀਂ ਦਿਖਾਉਂਦੀਆਂ ਆਰਟ ਦੇ ਵਿੱਚੋਂ ਡਿਗਰੀ ਲੈ ਲਈ ਐਮ ਏ ਕਰ ਲਈ ਪੀ ਐਚ ਡੀ ਕਰ ਲਈ ਪੰਜਾਬੀ ਦੀ ਕਰ ਲਈ ਹਿੰਦੀ ਦੀ ਕਰ ਲਈ ਅੰਗਰੇਜ਼ ਇਹਨਾਂ ਦੇ ਲਈ ਸ਼ਾਰਟੇਜ ਹੋ ਸਕਦੀ ਹੈ ਜੋਬਾਂ ਦੀ ਪਰ ਪ੍ਰੋਫੈਸ਼ਨਲ ਲਈ ਡਾਕਟਰ ਬਣਦਾ ਬੱਚਾ ਉਹਨੂੰ ਜੋਬ ਦੀ ਤਲਬ ਨਹੀਂ ਉਹਨੂੰ ਤਾਂ ਕਿਤੇ ਵੀ ਪਿੰਡ ਜਾ ਕੇ ਵੀ ਪੈ ਜਾਏ ਬਹੁਤ ਲੋੜ ਹੈ ਹਰ ਪਿੰਡ ਦੇ ਵਿੱਚ ਡਾਕਟਰ ਦੀ ਲੋੜ ਹੈ
ਪਰ ਫਿਰ ਗੱਲ ਸਟੇਟਸ ਦੀ ਆ ਜਾਂਦੀ ਨਾ ਕਿ ਮੈਂ ਪਿੰਡ ਦੇ ਵਿੱਚ ਜਾ ਕੇ ਕਿਉਂ ਇਲਾਜ ਕਰਾਂ ਮੈਂ ਕਿਸੇ ਚੰਗੇ ਵੱਡੇ ਹਸਪਤਾਲ ਦੇ ਵਿੱਚ ਕਿਉਂ ਨਾ ਲੱਗਾਂ ਇਹ ਚੀਜ਼ ਵੀ ਆ ਜਾਂਦੀ ਹੈ
ਇਹ ਜਿਹੜਾ ਸਟੇਟਸ ਦਾ ਸਾਨੂੰ ਹੈ ਨਾ ਇਹਨੂੰ ਛੱਡ ਦਿਓ ਸਟੇਟਸ ਕੀ ਹੈ ਤੁਹਾਡੀ ਸਮਾਜ ਦੇ ਵਿੱਚ ਇੱਜ਼ਤ ਹੋਣੀ ਚਾਹੀਦੀ ਹੈ
ਬਿਲਕੁਲ
ਜੇ ਪਿੰਡ ਦੇ ਵਿੱਚ ਕੋਈ ਅੱਛਾ ਡਾਕਟਰ ਹੋਏਗਾ ਉਹਦੀ ਸਾਰੇ ਪਿੰਡ ਚ ਇੱਜ਼ਤ ਨਹੀਂ ਹੋਏਗੀ ਪੂਰੇ ਇਲਾਕੇ ਚ ਇੱਜ਼ਤ ਨਹੀਂ ਹੋਏਗੀ ਇੱਕ ਸੋਚ ਨੂੰ ਬਦਲ ਦੀ ਲੋੜ ਹੈ
ਬਿਲਕੁਲ 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 ਜੀ ਬਿਲਕੁਲ ਸੋ ਇਹ ਸਨ ਸਾਡੇ ਨਾਲ ਬਲਦੇਵ ਸਿੰਘ ਗਰੇਵਾਲ ਲੁਧਿਆਣਾ ਨੇ ਇੱਕ ਲੰਬਾ ਚੌੜਾ ਮੈਂ ਕਹੂੰਗੀ ਕਿ ਉਹਨਾਂ ਦੇ ਕੋਲ ਤਜਰਬਾ ਪੱਤਰਕਾਰੀ ਦਾ ਜ਼ਿੰਦਗੀ ਦਾ ਜਿਹੜਾ ਕਿ ਸਾਡੇ ਨਾਲ ਸਾਂਝਾ ਕੀਤਾ ਫਿਲਹਾਲ ਇਸ ਇੰਟਰਵਿਊ ਦੇ ਵਿੱਚ ਸਾਡੀ ਪੂਰੀ ਗੱਲਬਾਤ ਇਹਨਾਂ ਦੇ ਨਾਲ ਨਹੀਂ ਹੋ ਪਾਈ ਕਿਉਂਕਿ ਇੰਨੀਆਂ ਕੁ ਕਿਤਾਬਾਂ ਲਿਖੀਆਂ ਨੇ ਕਿ ਜੇਕਰ ਅਸੀਂ ਹਰੇਕ ਕਿਤਾਬ ਦੇ ਬਾਰੇ ਚਰਚਾ ਕਰੀਏ ਤੇ ਵੱਖੋ ਵੱਖਰੇ ਐਪੀਸੋਡ ਜਿਹੜੇ ਨੇ ਇਸ ਵਿਸ਼ੇ ਇਹਨਾਂ ਵਿਸ਼ਿਆਂ ਦੇ ਉੱਤੇ ਬਣਨਗੇ ਹੁਣ ਸਾਨੂੰ ਦਿਓ ਇਜਾਜ਼ਤ ਨਮਸਕਾਰ
This holiday season, let's make a difference in the lives of children who need it most. Miracle on Main Street is an engaging and inclusive holiday festival and charity toy drive in support of local children and families. Together, we can inspire all to embrace the spirit of giving in our community and be part of creating memories to last a lifetime. Join Tiger Santa for Miracle on Main Street in downtown Brampton on Friday, November 17th from 6 p.m. to 10 p.m. There will be free amusement rides, entertainment, vendors, pony rides, tree lighting, and so much more. Free admission with a donation of a new unwrapped toy. For more information and to make an online contribution, visit miracleonmain.ca.
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free. No obligation consultation.
आपके घर की खूबसूरती आपका ज़ौक खूबसूरत दिलकश किचन कैबिनेट्स काउंटर टॉप्स बाथरूम्स कैबिनेट्स एंड काउंटर्स
राइट कस्टम कैबिनेटरी इंक
यूरोपियन टेक्नोलॉजी और मैन्युफैक्चरिंग किसी भी किस्म का रेजिडेंशियल या कमर्शियल वुडवर्क 3D स्क्रीन पर कस्टम डिजाइन का इंतखाब कीजिए जदीद दौर का तकाजा
राइट कस्टम कैबिनेटरी इंक
स्पेशल प्रोमो 12 मंथ्स No interest, no payment. काम आज करवाइए payment 12 महीने में कीजिए Right Custom Cabinetry Inc. 647-300-8473
ਜੇ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੇ ਰੀਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ ਹੁਣ ਤੁਸੀਂ ਜਾਓ ਆਲ ਸਟੇਟ ਦੇ ਰਾਜਾ ਮੁਦੱਸਰ ਕੋਲ
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773 ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਕਰ ਸਕਦੇ ਹੋ
770 AM ਪ੍ਰੋਡਿਊਸਰਸ ਅਤੇ ਸਾਰੇ ਸਰੋਤਿਆਂ ਦੇ ਵੱਲੋਂ ਸਾਰੀ ਲੋਕਾਈ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦੀ ਲੱਖ ਲੱਖ ਵਧਾਈ
ਅਰਦਾਸ ਕਰਦੇ ਹਾਂ ਕਿ ਜ਼ਮੀਨ ਤੇ ਸ਼ਾਂਤੀ ਆਵੇ ਤੇ ਸਾਡੇ ਦਿਲ ਮੁਹੱਬਤਾਂ ਨਾਲ ਸਰਸ਼ਾਰ ਹੋਣ
ਆਓ ਆਪਣੇ ਜੀਵਨ ਨੂੰ ਬਾਬੇ ਨਾਨਕ ਦੇ ਸੰਦੇਸ਼ ਮੁਤਾਬਕ ਜਿਉਣ ਦੀ ਕੋਸ਼ਿਸ਼ ਕਰੀਏ
ਕਿਰਤ ਕਰੋ ਨਾਮ ਜਪੋ ਔਰ ਵੰਡ ਛਕੋ ਬਾਬੇ ਨਾਨਕ ਦੀਆਂ ਇਨ੍ਹਾਂ ਹੀ ਤਾਲੀਮਾਂ ਤੇ ਅਮਲ ਕਰੋ ਹੈਪੀ ਗੁਰਪੁਰਬ
ਗੁੱਡ ਮਾਰਨਿੰਗ ਐਵਰੀਵਨ ਯੂ ਆਰ ਲਿਸਨਿੰਗ ਟੂ WTUR 770 AM ਯੂਰ ਟਰਸਟਡ ਸੋਰਸ ਫਾਰ ਨਿਊਜ਼ ਐਂਡ ਇਨਫੋਰਮੇਸ਼ਨ ਹਿਅਰ ਕਮਜ਼ ਯੂਰ ਹੋਸਟ ਰਮਨਜੀਤ ਸਿੱਧੂ ਵਿਦ ਦ ਕਰੰਟ ਅਫੇਅਰਸ
ਦ ਕਰੰਟ ਅਫੇਅਰਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨ ਬਿਲਕੁਲ ਆਖਰੀ ਸਾਹਿਬ ਦੀ ਗੱਲਬਾਤ ਕਰਾਂਗੇ ਜਦੋਂ ਤੇ ਉਹਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰ ਲਾਂਗੇ। ਬਸ ਲਾਸਟ ਮਿੰਟ ਹੀ ਹੈ ਜੀ, ਕਿਸੇ ਟਾਈਮ ਦੀ ਉਹਨਾਂ ਦੀ ਸਾਡੇ ਨਾਲ ਲਾਈਨ ਜੁੜੇਗੀ। ਦੋ ਚਾਰ ਗੱਲਾਂ ਪਿਛਲੇ ਸ਼ੋਅ ਦੇ ਹਿੱਸੇ ਦੇ ਮੁਤਾਲਕ ਕਰਨ ਵਾਲੀਆਂ ਨੇ। ਪਹਿਲਾਂ ਤਾਂ ਇੰਟਰਵਿਊ ਦੀ ਸੈਟਅਪ ਦੇ ਵਿੱਚ ਅਸੀਂ ਦੇਖਿਆ ਕਿ ਵੋਇਸ ਕੁਆਲਿਟੀ ਜਿਸ ਤਰ੍ਹਾਂ ਹੋਣੀ ਚਾਹੀਦੀ ਹੈ ਨਹੀਂ ਸੀ। ਕੁਛ ਤਾਂ ਆਡੀਓ ਦੀ ਉੱਥੇ ਰਿਕਾਰਡਿੰਗ ਦੇ ਇਸ਼ੂ ਸੀ, ਦੂਸਰੀ ਇਹ ਉਹਨਾਂ ਦੇ ਘਰ ਦੇ ਵਿੱਚ ਲਾਈਵ ਸੈਟਅਪ ਦੇ ਵਿੱਚ ਕੀਤੀ ਸੀ ਇਹ ਇੰਟਰਵਿਊ, ਜਿਹਦੇ ਕਰਕੇ ਉਹ ਸਟੂਡੀਓ ਦੀ ਐਕਸਪੈਕਟੇਸ਼ਨ ਅਸੀਂ ਰੇਡੀਓ ਤੋਂ ਰੱਖ ਲੈਂਦੇ ਹਾਂ, ਪਰ ਇਹ ਘਰ ਜਾ ਕੇ ਕੀਤੀ ਹੋਈ ਇੰਟਰਵਿਊ ਸੀ। ਸੋ ਇਹਦੇ ਵਿੱਚ ਘਰ ਦਾ ਮਾਹੌਲ ਇਹ ਵੀ ਕੈਪਚਰ ਹੋਇਆ ਤੇ ਉਸੇ ਤਰ੍ਹਾਂ ਦੀਆਂ ਡਿਸਟਰਬੈਂਸ ਆਈਆਂ, ਸਟੂਡੀਓ ਕੁਆਲਿਟੀ ਇੰਟਰਵਿਊ ਨਹੀਂ ਸੀ। ਰਹੀ ਗੱਲ ਫਿਰ ਕੁਛ ਨੁਕਤਿਆਂ ਦੀ, ਰਾਜਵਿੰਦਰ ਹੋਰਾਂ ਨੇ ਵੀ ਚੱਕੇ ਕਿ ਬਹੁਤੇ ਲਾਡ ਪਿਆਰ ਵਾਲੇ ਬੱਚੇ ਸਾਨੂੰ, ਜਿਵੇਂ ਹੁਣ ਮੈਂ ਪਹਿਲਾਂ ਅੱਜ ਸਵੇਰੇ ਸ਼ੋਅ ਦੇ ਵਿੱਚ ਵੀ ਗੱਲ ਕਰਦਿਆਂ ਇਹ ਗੱਲ ਕਹੀ ਸੀ ਕਿ ਪਰਿਵਾਰ ਕੇ ਘਰ ਇਹਨਾਂ ਦੋਨਾਂ ਚੋਂ ਅਹਿਮੀਅਤ ਕਿਸ ਦੀ ਹੈ। ਨਹੀਂ ਸਮਝ ਆਉਂਦਾ, ਜਿਵੇਂ ਕਹਿੰਦੇ ਪਹਿਲੇ ਅੰਡਾ ਆਇਆ ਕਿ ਮੁਰਗੀ, ਹੁਣ ਇਸੇ ਤਰ੍ਹਾਂ ਹੀ ਜਦੋਂ ਇੱਧਰ ਆ ਕੇ ਆਪਾਂ ਬੱਚਿਆਂ ਦੀ ਪਰਵਰਿਸ਼ ਵਿੱਚ ਵੀ ਦੇਖਦੇ ਹਾਂ ਕਿ ਕਿੰਨੀ ਸਹਾਇਤਾ ਹੋਣੀ ਚਾਹੀਦੀ ਹੈ ਮਾਪਿਆਂ ਵੱਲੋਂ। ਜਦੋਂ ਮਾਪੇ ਬਹੁਤ ਜ਼ਿਆਦਾ ਮਦਦਗਾਰ ਹੋ ਜਾਂਦੇ ਆ, ਅਸੀਂ ਅਕਸਰ ਕਹਿੰਦੇ ਹੁੰਦੇ ਸੀ ਵੀ ਗੀਗੇ ਬੱਚੇ ਬਣਾਤੇ, ਗੀਗੇ ਬੱਚੇ ਜਿਹੜੇ ਬਹੁਤ ਪੈਂਪਰਡ ਲਾਡ ਪਿਆਰ ਨਾਲ ਪਲੇ ਹੋਣ, ਤੇ ਅਸੀਂ ਸਕੂਲਾਂ ਕਾਲਜਾਂ ਵਿੱਚ ਵੀ ਦੇਖਦੇ ਸੀ। ਖੈਰ ਮੇਰੇ ਉਦਾਂ ਦੇ ਹਾਲਾਤ ਨਹੀਂ ਸੀ, ਪਰ ਫਿਰ ਵੀ ਜਿਨ੍ਹਾਂ ਨੇ ਆਉਣਾ ਕਰਨਾ ਮੈਨੂੰ ਬਹੁਤ ਚੰਗਾ ਨਹੀਂ ਸੀ ਲੱਗਦਾ। ਮੈਂ ਇੱਕ ਗੱਲ ਉਹਦੀ ਨੋਟ ਕਰ ਲਈ, ਮੈਂ ਕਿਹਾ ਵੀ ਬਹੁਤੇ ਪੇਰੈਂਟਸ ਆਪਣੀ ਧਨ ਦੌਲਤ ਦੇ ਨਾਲ ਆਪਣੇ ਬੱਚਿਆਂ ਨੂੰ ਹੈਂਡੀਕੈਪ ਬਣਾਉਣ ਦੇ ਉੱਤੇ ਹੀ ਲੱਗੇ ਰਹਿੰਦੇ ਨੇ। ਬਹੁਤ ਥੋੜੇ ਹੋਣਗੇ ਜਿਹਨਾਂ ਨੇ ਉਹਦਾ ਪੈਸੇ ਦੀ ਸਹੀ ਵਰਤੋਂ ਕੀਤੀ ਹੋਣੀ, ਨਹੀਂ ਤੇਰੇ ਪੈਰ ਧਰਤੀ ਤੇ ਨਾ ਲੱਗਣ, ਤੇਰਾ ਆਹ ਨਾ ਹੋਵੇ, ਤੇਰਾ ਉਹ ਨਾ ਹੋਵੇ। ਤਕਰੀਬਨ ਵੀਲ ਚੇਅਰ ਤੇ ਬਿਠਾ ਕੇ ਉਹ ਆਪਣੇ ਬੱਚਿਆਂ ਨੂੰ ਘੁਮਾਉਂਦੇ ਫਰਾਉਂਦੇ ਰਹਿੰਦੇ ਨੇ। ਮੇਰੇ ਨੇੜੇ ਵੀ ਇੱਕ ਦੋਸਤ ਨਾਲ ਕੁਝ ਇਸੇ ਤਰ੍ਹਾਂ ਹੋਇਆ ਕਿ ਉਹਨਾਂ ਦੇ ਘਰੇ ਆਮਦਨ ਤੰਗੀ ਸੀ ਤੇ ਉਹ ਕਹਿੰਦੇ ਸਾਨੂੰ ਨੀ ਕਿਸੇ ਚੀਜ਼ ਦੀ ਲੋੜ, ਨਾ ਸਾਨੂੰ ਪੜ੍ਹਾਈ ਦੀ ਲੋੜ, ਸਾਨੂੰ ਆ ਨੀ, ਬਸ ਵਿਆਹ ਕਰਾਂਗੇ ਅੱਗੇ ਦੇ ਬੱਚੇ, ਹੁਣ ਖਾਣ ਪੀਣ ਨੂੰ ਬਥੇਰਾ। ਤੇ ਉਸ ਬੱਚੇ ਨੂੰ ਉਹਨਾਂ ਨੇ ਘਰੇ ਹੀ ਧਾਲ ਕੇ ਰੱਖਿਆ, ਬਸ ਸਾਡੀ ਅੱਖਾਂ ਦੇ ਅੱਗੇ ਬੈਠਾ ਰਹੇ, ਉਹਨੂੰ ਕੁਛ ਹੋ ਨਾ ਜਾਵੇ, ਉਹਨੂੰ ਸੱਟ ਵੀ ਨਾ ਲੱਗੇ, ਉਹ ਵੀ ਬਾਹਰ ਜਾਏ ਬਿਨਾਂ ਜ਼ਿੰਦਗੀ ਚੱਲਣੀ ਹੈ। ਕੋਈ ਬੱਚਾ ਤੁਹਾਡੀ ਅੱਖ ਦੀਆਂ ਮੂਰਤਾਂ ਨਹੀਂ ਬਣ ਕੇ ਬੈਠ ਸਕਦਾ, ਮੰਦਰ ਦੀ ਮੂਰਤੀ ਵਾਂਗੂ ਬਸ ਕੇ ਸਜਾ ਲਿਆ, ਸਵੇਰੇ ਉੱਠ ਕੇ ਪੂਜਾ ਪਾਠ ਕਰ ਲਿਆ, ਧੋ ਲਿਆ, ਸਮਾਰ ਲਿਆ, ਮਨਪਸੰਦ ਕੱਪੜੇ ਪਾ ਲਏ, ਉਹ ਤਕਰੀਬਨ ਮੰਦਰ ਦੀ ਮੂਰਤੀ ਵਾਂਗੂ ਬੱਚੇ ਰੱਖਣਾ ਚਾਹੁੰਦੇ ਸੀਗੇ, ਪਰ ਇਸ ਤਰ੍ਹਾਂ ਨਹੀਂ ਹੁੰਦਾ ਤੇ ਫਿਰ ਉਹ ਬੱਚਾ ਨਸ਼ਿਆਂ ਦੀ ਆਦਤ ਚ ਗਿਆ। ਤੇ ਇਸੇ ਤਰ੍ਹਾਂ ਹੀ ਅੱਜ ਰਾਜਾ ਸਾਹਿਬ ਨੇ ਵੀ ਮੈਨੂੰ ਇੱਕ ਗੱਲ ਦੱਸੀ ਕਿ ਇੱਦਾਂ ਕਈ ਬੱਚੇ ਨਸ਼ਿਆਂ ਚ ਫਸ ਗਏ। ਖੈਰ ਡਾਕਟਰ ਮੁਰਤਜ਼ਾ ਸਾਡੇ ਨਾਲ ਆ ਚੁੱਕੇ ਨੇ। ਡਾਕਟਰ ਮੁਰਤਜ਼ਾ ਸਾਹਿਬ ਗੁੱਡ ਮਾਰਨਿੰਗ ਜੀ, ਬਹੁਤ ਬਹੁਤ ਸਵਾਗਤ ਹੈ।
ਗੁੱਡ ਮਾਰਨਿੰਗ ਜੀ, ਕੀ ਹਾਲ ਚਾਲ?
ਬੜੀ ਮਿਹਰਬਾਨੀ ਡਾਕਟਰ ਸਾਹਿਬ, ਬਿਲਕੁਲ ਠੀਕ ਠਾਕ। ਤੇ ਪਿਛਲੇ ਹਫਤੇ ਆਪਣਾ ਇੱਕ ਸੈਸ਼ਨ ਮਿਸ ਹੋ ਗਿਆ ਸੀਗਾ ਜੀ, ਤੇ ਅੱਜ ਗੱਲ ਕਰਦੇ ਹਾਂ, ਆਪਣੇ ਕੋਲ ਟਾਈਮ ਘੱਟ ਹੁੰਦਾ ਅੱਜ ਕੱਲ੍ਹ। ਪਹਿਲੀ ਗੱਲ ਤਾਂ ਡਾਕਟਰ ਸਾਹਿਬ, ਹੋਮਲੈਸਨੈਸ, ਅਫੋਰਡੇਬਿਲਿਟੀ ਹੈਨਾ ਜੀ, ਤੇ ਫੂਡ ਬੈਂਕਸ, ਆਲਮੋਸਟ ਐਵਰੀ ਡੇ ਮੈਨੂੰ ਇਹਨਾਂ ਦੀ ਚਰਚਾ ਕਰਨੀ ਪੈਂਦੀ ਹੈ ਤੇ ਮੈਨੂੰ ਲੱਗਦਾ ਕਿ ਬੋਰੀਅਤ ਆਏਗੀ। ਚੰਗਾ ਕੀਤਾ ਇਹ ਖਬਰ ਤੁਸੀਂ ਆਪ ਹੀ ਪਿਕ ਕਰ ਲਈ, ਮਤਲਬ ਵੀ ਕੈਨੋਟ ਅਵੋਇਡ ਦੀਸ ਥਿੰਗਸ। ਤੇ ਹੁਣ ਕਹਿੰਦੇ ਆ ਕਿ ਗਰੋਇੰਗ ਨੰਬਰ ਆਫ ਹੋਮਲੈਸ ਪੀਪਲ ਟਰਨਿੰਗ ਟੂ ER, ਕਿ ਐਮਰਜੈਂਸੀ ਰੂਮ ਚਲੇ ਜਾਓ ਜੇ ਸ਼ੈਲਟਰ ਮਿਲੇ। ਉਹੀ ਕਿਸੇ ਜ਼ਮਾਨੇ ਚ ਉਹ ਹੈਨਰੀ ਦੀ 100 ਸਾਲ ਪਹਿਲਾਂ ਕਹਾਣੀ ਸੀ ਕਿ ਸਰਦੀਆਂ ਚ ਬੰਦਾ ਜੇਲ੍ਹ ਜਾਣ ਦਾ ਇੰਤਜ਼ਾਮ ਕਰਦਾ ਫਿਰਦਾ। ਸੋ ਤਕਰੀਬਨ ਉਦਾਂ ਦੇ ਵਿਅੰਗ ਕਹੀਏ, ਸਾਰਕੈਜ਼ਮ ਕਹੀਏ, ਜਾਂ ਰਿਐਲਿਟੀ ਕਹੀਏ, ਰੂਲ ਦਿਸ ਇਜ਼ ਹੈਪਨਿੰਗ ਅਰਾਊਂਡ ਅਸ। ਸੋ ਵਟ ਆਰ ਯੋਰ ਕਮੈਂਟਸ ਔਨ ਦਿਸ?
ਬੜਾ ਵੱਧ ਗਿਆ ਜਿਹੜਾ ਮਸਲਾ ਹੋਮਲੈਸ ਸ਼ੈਲਟਰਸ ਦਾ ਹੈ। ਸਾਡੇ ਕੋਲ ਇੰਨੇ ਸ਼ੈਲਟਰਸ ਨਹੀਂ ਗੇ, ਤੇ ਹੁਣ ਉਹ ਹੋ ਰਿਹਾ ਕਿ ਜਿਹੜੇ ਲੋਕ ਜਿਹਨਾਂ ਨੂੰ ਸ਼ੈਲਟਰਸ ਨਹੀਂ ਲੱਭਦਾ ਉਹ ਫਿਰ ਕੀ ਕਰਦੇ ਨੇ ਕਿ ਜਾ ਕੇ ਹਸਪਤਾਲ ਵਿੱਚ ਐਮਰਜੈਂਸੀ ਦੀ ਜਿਹੜਾ ਉਹ ਹੁੰਦਾ ਸੈਂਟਰ ER ਜਿਹਨੂੰ ਕਹਿੰਦੇ ਨੇ, ਉੱਥੇ ਜਾ ਕੇ ਬਹਿ ਜਾਂਦੇ ਨੇ, ਰਾਤੀ ਉੱਥੇ ਹੀ ਸੋ ਜਾਂਦੇ ਨੇ ਕਿ ਚਲੋ ਰਾਤ ਤੇ ਕੱਢੀਏ। ਤੇ ਉਹ ਹੁਣ ਐਮਰਜੈਂਸੀ ਡਿਪਾਰਟਮੈਂਟ ਜਿਹੜੇ ਨੇ ਟੋਰਾਂਟੋ ਦੇ ਹਸਪਤਾਲਾਂ ਦੇ, ਸਪੈਸ਼ਲੀ ਡਾਊਨ ਟਾਊਨ ਦੇ ਜਿਹੜੇ ਨੇ, ਉਹ ਹੋਮਲੈਸ ਸ਼ੈਲਟਰ ਬਣ ਗਏ ਨੇ। ਕਿਉਂਕਿ ਜਿਸ ਵੇਲੇ ਡਾਕਟਰ ਆਉਂਦੇ ਨੇ ਦੇਖਦੇ ਨੇ ਕਿ ਅਗਰ ਜੇ ਲੋਕ ਬੈਠੇ ਨੇ ਇਲਾਜ ਵਾਸਤੇ, ਕਾਫੀ ਸਾਰੇ ਇਲਾਜ ਵਾਸਤੇ ਨਹੀਂ ਬੈਠੇ, ਸਿਰਫ ਰਾਤ ਜਿਹੜੀ ਨੇ ਕੱਟਣ ਵਾਸਤੇ ਬੈਠੇ ਨੇ। ਤੇ ਉਹਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਜਿਹੜੇ ਸਾਡੇ ਕੋਲ ਵਸਾਇਲ ਨੇ, ਜਿਹੜੇ ਰਿਸੋਰਸਿਸ ਨੇ ਹੋਮਲੈਸ ਸ਼ੈਲਟਰ ਵਾਸਤੇ, ਉਹ ਨਹੀਂ ਨੇ। ਉਹ ਜਿਹੜੀ ਡਿਮਾਂਡ ਵੱਧ ਗਈ ਹੈ, ਸ਼ਹਿਰ ਦੀ ਪਾਪੂਲੇਸ਼ਨ ਵੱਧ ਗਈ ਹੈ, ਤੇ ਸ਼ਹਿਰ ਜਿਹੜਾ $1 billion ਦੇ ਡੈਫੀਸਿਟ ਚ, ਜਿਹੜਾ ਤੁਸੀਂ ਮਿਊਨਿਸਪਲ ਟੋਰਾਂਟੋ ਦਾ ਡੈਫੀਸਿਟ ਵੇਖੋ, ਉਹ ਜਿਹੜੇ ਉੱਤੇ ਖਰਚੇ ਨੇ ਤੇ ਜਿਹੜੀ ਉਹਦੀ ਆਮਦਨ ਨੇ, ਜਿਸ ਚ $1 billion ਤੋਂ ਜ਼ਿਆਦਾ ਦਾ ਫਰਕ ਹੈਗਾ।
ਤੇ ਇਹ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਹੈ ਸਾਡਾ ਉਹ ਸੋਸ਼ਲ ਤੇ ਮੋਰਲ ਕ੍ਰਾਈਸਿਸ ਬਣਦਾ ਜਾ ਰਿਹਾ। ਇਸ ਲਈ ਲੋਕਾਂ ਨੂੰ ਜਿੱਥੇ ਮੈਂ ਜਿੱਥੇ ਯੂਨੀਅਨ ਸਟੇਸ਼ਨ ਟੋਰਾਂਟੋ ਚ ਮੈਂ ਰੋਜ਼ ਉਧਰੋਂ ਚੱਲ ਕੇ ਤੇ ਸਵੇਰੇ ਮੈਂ ਜਾਣਾ ਆਪਣੇ ਦਫ਼ਤਰ ਯੰਗ ਐਂਡ ਡੰਡਾ ਆਫਿਸ, ਮੈਂ ਕੰਮ ਤੋਂ ਘੱਟ ਘੱਟ ਤੋਂ ਘੱਟ ਕੋਈ ਅੱਠ ਦਸ ਬੰਦੇ ਜਿਹੜੇ ਨੇ ਸੜਕ ਤੇ ਨਾ, ਸਰਦੀ ਹੋਵੇ ਗਰਮੀ ਹੋਵੇ, ਉਹ ਸੜਕ ਤੇ ਸੋ ਰਹੇ ਹੁੰਦੇ ਨੇ, ਉਹ ਐਗਜ਼ੌਸਟ ਜਿਹੜੀ ਹੁੰਦੀ ਹੈ ਜ਼ਮੀਨ ਤੋਂ ਆ ਰਹੀ ਹੁੰਦੀ ਹੀਟ ਉਸ ਤੇ ਲੈ ਸੋ ਜਾਂਦੇ ਨੇ, ਤੇ ਉਹਨਾਂ ਦੇ ਉੱਤੇ ਕੋਈ ਕੰਬਲ ਪਾ ਜਾਂਦਾ, ਕੋਈ ਉਹਨਾਂ ਤੇ ਪਲਾਸਟਿਕ ਪਾ ਜਾਂਦਾ, ਲੇਕਿਨ ਉਹ ਸੜਕ ਤੇ ਸੋ ਰਹੇ ਨੇ। ਇੰਨਾ ਇੰਨੀ ਇੰਨਾ ਪੈਸਾ ਇਨ ਬੈਂਕਾਂ ਵਿੱਚ, ਇੰਨਾ ਦੌਲਤ ਹੈ ਕਿ ਡਾਊਨ ਟਾਊਨ ਵਿੱਚ, ਤੇ ਅਸੀਂ ਕੋਈ 150 ਬੰਦਿਆਂ ਦੀ ਦੇਖਭਾਲ ਨਾ ਕਰ ਸਕੀਏ, ਬੜੀ ਸ਼ਰਮ ਦੀ ਗੱਲ।
ਔਰ ਇਹ ਫਿਨੋਮੀਨਾ ਅੱਗੇ ਵੀ ਅੱਗੇ ਆਈ ਜਾਂਦਾ ਡਾਕਟਰ ਸਾਹਿਬ। ਅੱਜ ਵੀ ਕੱਲ ਦੀ ਕੋਈ ਕੈਲੰਡਰੀ ਤੋਂ ਤੁਸੀਂ ਬੱਚੀ ਦੀ ਖ਼ਬਰ ਸੀ, ਖੈਰ ਉਹ ਇੰਟਰਨੈਸ਼ਨਲ ਸਟੂਡੈਂਟਸ ਦੇ ਐਂਗਲ ਤੋਂ ਇੰਡੀਆ ਵਿੱਚ ਵੀ ਬੜੀ ਇਸ ਹਵਾਲੇ ਤੋਂ ਖ਼ਬਰ ਛੱਪੇ, ਕਿਉਂਕਿ ਕੈਨੇਡਾ ਵਿੱਚ ਨਾ ਜਿਹੜੀ ਨੈਚੁਰਲ ਡੈਥ ਆ ਜਿਵੇਂ ਜਾਂ ਕਿਸੇ ਦੀ ਹਾਰਟ ਅਟੈਕ ਨਾਲ ਹੋ ਗਈ ਜਾਂ ਜ਼ਿਆਦਾ ਸਰਦੀ ਲੱਗਣ ਨਾਲ ਹੋ ਗਈ, ਬਹੁਤ ਘੱਟ ਰਿਪੋਰਟ ਹੁੰਦੀਆਂ ਜਾਂ ਸੁਸਾਈਡ, ਤੇ ਮਤਲਬ ਅੱਗੇ ਅਫੋਰਡੇਬਿਲਿਟੀ ਦੇ ਇਸ਼ੂ ਲਾ ਲਓ ਜਾਂ ਇੰਟਰਨੈਸ਼ਨਲ ਲੈਵਲ ਦੇ ਸਟੂਡੈਂਟਸ ਲਾ ਲਓ, ਰੈਫਿਊਜੀਸ ਲਾ ਲਓ, ਇਹ ਸਿਟੀਆਂ ਕ੍ਰਾਈਸਿਸ ਜੋ ਬਣ ਕੇ ਆਈਆਂ ਨੇ, ਮਤਲਬ ਇਹਦੇ ਲਈ ਜੋ ਪ੍ਰੋਗਰਾਮ ਚੱਲ ਰਿਹਾ, ਕਿਉਂਕਿ ਨਾਓ ਦੇਰ ਆਰ ਹੰਡਰਡਸ ਆਫ ਫੂਡ ਬੈਂਕਸ ਐਂਡ ਆਰਗੇਨਾਈਜੇਸ਼ਨ ਦੈਟ ਆਰ ਵਰਕਿੰਗ, ਕਿ ਇਸ ਨੂੰ ਦੇਖਦਿਆਂ ਕੀ ਲੱਗਦਾ ਕਿ ਪਹਿਲਾਂ ਵਾਲਾ ਜੋ ਐਗਜ਼ਿਸਟਿੰਗ ਸਿਸਟਮ ਹੈ ਉਹਨੂੰ ਰਿਪਲੇਸ ਕਰਕੇ ਕੋਈ ਨਵਾਂ ਸਿਸਟਮ ਲਿਆਉਣਾ ਪਊਗਾ, ਬਿਕੋਜ਼ ਜਿਹੜੀਆਂ ਕ੍ਰਾਈਸਿਸ ਦਾ ਮੈਨੇਜ ਨਹੀਂ ਹੋ ਰਹੀਆਂ ਹੁਣ ਓਲਡ ਫਾਰਮੂਲਾ ਦੇ ਉੱਪਰ, ਤੁਹਾਨੂੰ ਲੱਗਦਾ ਵੀ ਕੁਝ ਨਵੀਂ ਪਾਲਿਸੀ ਚੇਂਜ ਦੀ ਗੱਲ ਹੋਣੀ ਚਾਹੀਦੀ ਹੈ? ਹਾਂਜੀ
ਬਿਲਕੁਲ ਜੀ, ਜਿਹੜੇ ਫੂਡ ਬੈਂਕਸ ਨੇ ਰਾਈਟ ਅਕ੍ਰੋਸ ਕੈਨੇਡਾ, ਇੱਥੇ ਜਿੱਦਾਂ ਟੋਰਾਂਟੋ ਜਾਂ ETH ਨੀ, ਰਾਈਟ ਅਕ੍ਰੋਸ, ਉੱਥੇ ਪ੍ਰੈਸ਼ਰ ਬੜਾ ਵੱਧ ਗਿਆ, ਤੇ ਜਿਹੜੇ ਛੋਟੇ ਸ਼ਹਿਰ ਨੇ ਜਿਸਾਂ ਕੁਝ ਯੂਨੀਵਰਸਿਟੀ ਵਾਲੇ ਸ਼ਹਿਰ ਨੇ ਜਿੱਥੇ ਕਾਫੀ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਆਏ ਸਨ, ਤੇ ਉਹਨਾਂ ਨੇ ਬਕਾਇਦਾ ਜਾ ਕੇ ਉਹਨਾਂ ਨੂੰ ਕਿਹਾ ਫੂਡ ਬੈਂਕ ਦੇ ਸਟੂਡੈਂਟਸ ਨੂੰ ਕਿ ਯਾਰ ਅਸੀਂ ਤੁਹਾਨੂੰ ਸਰਫ ਨਹੀਂ ਕਰ ਸਕਦੇ, ਸਾਡੇ ਕੋਲ ਇੰਨੇ ਵਸਾਏ ਨਹੀਂ, ਕਿਉਂਕਿ ਸਟੂਡੈਂਟ ਸਾਰੇ ਇੰਟਰਨੈਸ਼ਨਲ ਤੋਂ ਪਹੁੰਚ ਲਏ, ਉਹਨਾਂ ਦਾ ਖਿਆਲ ਸੀ ਮੁਫ਼ਤ ਚ ਖਾਣਾ ਲੱਭਣਾ ਤੇ ਤੁਹਾਨੂੰ ਗਰੋਸਰੀਜ਼ ਵੀ ਖਰੀਦਣ ਦੀ ਜ਼ਰੂਰਤ ਨਹੀਂ, ਲੇਕਿਨ ਜਿਹੜਾ ਜੈਨੂਅਨਲੀ ਫੂਡ ਬੈਂਕ ਤੇ ਡਿਪੈਂਡ ਕਰਦੇ ਨੇ ਪਾਪੂਲੇਸ਼ਨ, ਜਿਹਨਾਂ ਦੇ ਕੋਲ ਯਾਨੀ ਇੰਨੇ ਵਸਾਏ ਨਹੀਂ ਕਿ ਜਾ ਕੇ ਗਰੋਸਰੀ ਵੀ ਖਰੀਦ ਸਕਣ, ਉਹ ਉਹਨਾਂ ਦੀ ਤਾਦਾਦ ਵੱਧ ਗਈ ਹੈ, ਕਿਉਂਕਿ ਹੁਣ ਜਿਹੜਾ ਨਿਆ ਸਿਸਟਮ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਨਾ ਸਿਰਫ ਇੱਕ ਨਿਆ ਲੋਜਿਸਟਿਕ ਦਾ ਸਿਸਟਮ ਚਾਹੀਦਾ, ਬਲਕਿ ਨਿਆ ਸੋਸ਼ਲ ਕੰਟਰੈਕਟ ਚਾਹੀਦਾ। ਸੋਸ਼ਲ ਕੰਟਰੈਕਟ ਹੀ ਹੁੰਦਾ ਕਿ ਤੁਸੀਂ ਐਜ਼ ਅ ਸੋਸਾਇਟੀ ਡਿਸਾਈਡ ਕਰਦੇ ਹੋ ਕਿ ਜੀ ਅਸੀਂ ਇਸ ਤਰ੍ਹਾਂ ਦੀ ਚੀਜ਼ਾਂ ਬਰਦਾਸ਼ਤ ਕਰਨੀਆਂ ਨੇ, ਜਾਂ ਅਸੀਂ ਕਹਿਣਾ ਕਿ ਨਹੀਂ, ਜਿਹੜਾ ਵੀ ਕੈਨੇਡਾ ਚ ਰਹਿੰਦਾ ਉਹਦਾ ਹੱਕ ਬਣਦਾ ਕਿ ਉਹਨੂੰ ਰੋਟੀ ਮਿਲੇ, ਉਹਦਾ ਹੱਕ ਬਣਦਾ ਕਿ ਉਹਨੂੰ ਉਹਨੂੰ ਛੱਟ ਮਿਲੇ, ਉਹਦਾ ਹੱਕ ਬਣਦਾ ਕਿ ਉਹਦੇ ਬੱਚੇ ਜਿਹੜੇ ਨੇ ਐਜੂਕੇਸ਼ਨ ਜਿਹੜੇ ਰਿਸੀਵ ਕਰ ਸਕਣ, ਤੇ ਇਹ ਸੋਸ਼ਲ ਕੰਟਰੈਕਟ ਜਿਹੜਾ ਨਾ ਇਹਦੀ ਨਿਭਾਈ ਹੋਣਾ ਬੜਾ ਜ਼ਰੂਰੀ ਹੈ, ਤੇ ਮੇਰਾ ਇਹ ਖਿਆਲ ਹੈ ਕਿ ਹੁਣ ਸਾਨੂੰ ਇਸ ਚੀਜ਼ ਤੇ ਗੌਰ ਕਰਨਾ ਪਏਗਾ। ਲੋਜਿਸਟਿਕਸ ਨਹੀਂ, ਖਾਲੀ ਲੋਜਿਸਟਿਕਸ ਹੁੰਦੇ ਨੇ ਕਿ ਜਨਾਬ ਡਿਮਾਂਡ ਵੱਧ ਗਈ ਹੈ ਤੇ ਤੁਸੀਂ ਸਪਲਾਈ ਵੀ ਵਧਾ ਦਿਓ, ਉਹ ਤੇ ਆਪਣੀ ਜਗ੍ਹਾ ਠੀਕ ਹੈ, ਲੇਕਿਨ ਜਿਹੜਾ ਸੋਸ਼ਲ ਕੰਟਰੈਕਟ ਹੁੰਦਾ ਨਾ ਉਹ ਮੋਰਲ ਵੈਲਿਊਜ਼ ਡਿਫਾਈਨ ਕਰਦਾ ਸ਼ਾਇਦ ਇੱਕ ਜਗ੍ਹਾ ਦੀ, ਕਿਉਂਕਿ ਅਸੀਂ ਮੋਰਲੀ ਵੀ ਪ੍ਰਪੇਅਰਡ ਨੇ ਇਸ ਵਾਸਤੇ ਕਿ ਨਹੀਂ, ਤੇ ਇਹ ਇਸੇ ਵਾਸਤੇ ਮੈਂ ਮੇਰਾ ਖਿਆਲ ਹੈ ਕਿ ਹੁਣ ਜਿਹੜੇ ਪ੍ਰੈਸ਼ਰ ਪੈ ਗਏ ਨੇ ਕੈਨੇਡਾ ਚ, ਜਿਹੜੀ ਤਫਰੀਕ ਜਿਹੜਾ ਫਰਕ ਪਿਆ ਨਾ ਵੈਲਥੀ ਤੇ ਨਾਨ ਵੈਲਥੀ ਚ, ਉਹ ਵੱਧ ਗਿਆ ਤੇ ਉਹਦੀ ਉਹਨੂੰ ਐਡਰੈਸ ਕਰਨਾ ਬੜਾ ਜ਼ਰੂਰੀ ਹੈਗਾ।
ਜੀ ਡਾਕਟਰ ਸਾਹਿਬ, ਤੇ ਡਾਕਟਰ ਸਾਹਿਬ ਜਿਹੜੀ ਸੈਕਿੰਡ ਨਿਊਜ਼ ਆਪਾਂ ਡਿਸਕਸ ਕਰਨੀ ਹੈ ਉਹ ਹੈਗੀ ਹੈ ਕਿ ਪ੍ਰੀਮੀਅਰ ਡਗ ਫੋਰਡ ਯਾਨੀ ਅੰਟੈਰੀਓ ਗਵਰਨਮੈਂਟ ਤੇ ਫਿਰ ਇੱਧਰ ਟੋਰਾਂਟੋ ਸਿਟੀ ਦੇ ਮੇਅਰ ਓਲੀਵਰ ਚਾਓ, ਇਹਨਾਂ ਨੇ ਫਾਈਨੈਂਸ਼ੀਅਲ ਅਗਰੀਮੈਂਟ ਕੀਤੇ ਨੇ ਕੁਛ ਇੱਕ, ਤੇ ਉਹਦੇ ਕੁਝ ਕੀ ਪੁਆਇੰਟਸ ਕੀ ਲੱਗਦੇ ਆ, ਹਾਈਲਾਈਟਸ ਜਿਹੜੇ ਤੁਹਾਨੂੰ ਲੱਗਦੇ ਆ ਕਿ ਵਿਲ ਦੇ ਬੀ ਵਰਕਿੰਗ ਗੁੱਡ ਐਜ਼ ਅ ਵੈਲ ਓਇਲ ਮੈਕਨਿਜ਼ਮ? ਹਾਂਜੀ,
ਬੜਾ ਚੰਗਾ ਕੰਮ ਹੋਇਆ ਜੀ ਜਿਹੜਾ ਇਹ ਓਲੀਵੀਆ ਚਾਓ ਤੇ ਡਗ ਫੋਰਡ ਨੇ ਇਹ ਅਰੇਂਜਮੈਂਟ ਕੀਤਾ, ਕਿਉਂਕਿ ਤੁਹਾਨੂੰ ਮੈਂ ਪਹਿਲੇ ਦੱਸਿਆ ਟੋਰਾਂਟੋ $1 billion ਦੇ ਡੈਫਿਸਿਟ ਚ, ਉਹ ਅਸਲ ਵਿੱਚ $2 billion ਹੋ ਜਾਣਾ ਜਿਸ ਵੇਲੇ ਪੂਰੀ ਤਰ੍ਹਾਂ ਕਾਊਂਟ ਕਰਨਾ, ਤੇ ਇਹ ਐਗਰੀਮੈਂਟ ਇਹ ਹੋਇਆ ਕਿ ਜਿਹੜਾ ਪ੍ਰੋਵਿੰਸ ਹੈ ਅੰਡਰ ਡਗ ਫੋਰਡ ਉਹ ਕੁਛ ਰਿਸਪੋਂਸਿਬਿਲਿਟੀਜ਼, ਕੁਛ ਖਰਚੇ ਜਿਹੜੇ ਸ਼ਹਿਰ ਦੇ ਨੇ ਉਹਨਾਂ ਕੋਲੋਂ ਲੈ ਰਿਹਾ, ਮਤਲਬ DVP ਤੇ ਗਾਰਡਨਰ ਜਿਹੜੀ ਨੇ ਉਹ ਹੁਣ ਟੋਰਾਂਟੋ ਦੀ ਨਹੀਂ ਜ਼ਿੰਮੇਦਾਰੀ ਨਹੀਂ, ਹੁਣ ਉਸ ਪ੍ਰੋਵਿੰਸ ਦੀ ਜ਼ਿੰਮੇਦਾਰੀ ਹੈ, ਤੇ ਕਈ $100 billion ਦਾ ਜਿਹੜਾ ਖਰਚਾ ਹੈਗਾ ਉਹ ਟੋਰਾਂਟੋ ਸ਼ਹਿਰ ਤੋਂ ਹਟ ਕੇ ਤੇ ਹੁਣ ਪ੍ਰੋਵਿੰਸ ਲੈ ਲੇਗਾ ਤੇ ਤੁਹਾਡੀ ਬਚਤ ਹੋ ਜਾਏਗੀ। ਉਹਦਾ ਫਾਇਦਾ ਇਹ ਹੋਣਾ ਕਿ ਜਿਹੜਾ ਟੋਰਾਂਟੋ ਉਹਦੇ ਕੋਲ ਵਸਾਇਲ ਨਹੀਂ ਸਨ ਇਹ ਦੋ ਸੜਕਾਂ ਮੇਨਟੇਨ ਕਰਨ ਦੀ, ਕਿਉਂਕਿ ਗਾਰਡਨਰ ਨੂੰ ਮੇਨਟੇਨ ਕਰਨ ਦਾ ਬੜਾ ਖਰਚਾ, $billions ਦਾ ਖਰਚਾ, $100 billion ਦਾ ਖਰਚਾ, ਕਿਉਂਕਿ ਉਹ ਕਾਫੀ ਰਿਪੇਅਰ ਮੰਗਦੀ ਹੈ, ਤੇ ਉਹਨੂੰ ਰਿਪੇਅਰ ਕਰਨ ਵਾਸਤੇ, ਉਹਨੂੰ ਮੇਨਟੇਨ ਕਰਨ ਵਾਸਤੇ, ਇਸੇ ਤਰ੍ਹਾਂ DVP ਨੂੰ ਮੇਨਟੇਨ ਕਰਨ ਵਾਸਤੇ ਜਿਹੜਾ $100 billion ਦਾ ਖਰਚਾ ਸੀ ਉਹ ਹੁਣ ਪ੍ਰੋਵਿੰਸ ਕਹਿੰਦੇ ਜੀ ਅਸੀਂ ਕਰਨਗੇ ਤੁਸੀਂ ਫਿਕਰ ਨਾ ਕਰੋ। ਉਹਦਾ ਦੂਜਾ ਇਹ ਫਾਇਦਾ ਹੈ ਜਿਹੜਾ ਜਿਹੜੀ ਸਾਡੀ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਹੈ ਉਹਨਾਂ ਤੋਂ ਥੋੜਾ ਜਿਹਾ ਫਾਇਦਾ ਹੋਣਾ, ਉਹ ਇਹਨਾਂ ਕਿ ਕਿਉਂਕਿ ਇਹ ਅਗਰ ਸੜਕਾਂ ਜਿਹੜੀਆਂ ਨੇ ਗਾਰਡਨਰ ਜਿਹੜੀ ਡਾਊਨ ਟਾਊਨ ਆਉਂਦੀ ਹੈ ਡੀਵੀਪੀ ਜਿਹੜੀ ਨਾਰਥ ਯਾਰਕ ਨੂੰ ਲਿੰਕ ਕਰਦੀ ਹੈ ਡਾਊਨ ਟਾਊਨ ਨੂੰ, ਅਗਰ ਤੇ ਇਹ ਪ੍ਰੋਵਿੰਸ ਦੇ ਕੋਲ ਰਹਿਣਗੀ ਤਾਂ ਪ੍ਰੋਵਿੰਸ ਕਹਿੰਦੇ ਜੀ ਅਸੀਂ ਇੱਥੇ ਟੋਲ ਨਹੀਂ ਲਾਉਣਾ, ਇਹਨੂੰ ਟੋਲ ਹਾਈਵੇ ਨਹੀਂ ਬਣਾਉਣਾ, ਜਦਕਿ ਸਿਟੀ ਜਿਹੜਾ ਹੈ ਉਹ ਬੜੇ ਕੋਸ਼ਿਸ਼ ਕਰ ਰਹੇ ਹਾਂ ਅਸੀਂ ਜੌਨ ਟੋਰੀ ਜਿਸ ਨੇ ਸਾਡੇ ਪਰੌੜੇ ਨੇੜੇ ਵਿੱਚ ਇੱਥੇ ਟੋਲ ਲਾਈਏ, ਉਹਦਾ ਟੋਲ ਲਾਉਣ ਦਾ ਮਤਲਬ ਇਹ ਹੈ ਕਿ ਤੁਸੀਂ ਅਸੀਂ ਗੱਡੀ ਚਲਾ ਕੇ ਆਉਂਦੇ ਹੋ ਨਾ ਡਾਊਟਾਂ, ਉਹਨੂੰ ਤੁਹਾਨੂੰ ਟੋਲ ਟੈਕਸ ਦੇਣਾ ਪਏਗਾ, ਤੇ ਉਹਦਾ ਜ਼ਿਆਦਾ ਫਰਕ ਪੈਂਦਾ ਹੈ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀਜ਼ ਨੇ, ਜਿਹੜੀ ਐਥਨਿਕ ਵਿਜ਼ੀਬਲ ਮਾਈਨੋਰਿਟੀਜ਼ ਨੇ ਸਕਾਰਬਰੋ 'ਚ ਰਹਿੰਦੀਆਂ ਨੇ, ਜਿਹਨਾਂ ਨੂੰ ਉਹ ਜਿਹਨਾਂ ਦੇ ਕੋਲ ਸਬਵੇ ਵੀ ਕੋਈ ਨਹੀਂ, ਕੋਈ ਐਫੀਸ਼ੀਐਂਟ ਟ੍ਰਾਂਜ਼ਿਟ ਸਿਸਟਮ ਵੀ ਨਹੀਂ, ਤੇ ਉਹ ਓਵਰਲੀ ਡਿਪੈਂਡ ਕਰਦੇ ਨੇ ਇਸ ਗਾਰਡਨਰ ਡੀਵੀਪੀ ਤੇ, ਤੁਸੀਂ ਇੱਥੇ ਟੋਲ ਲਾਉਂਦੇ ਹੋ ਤੇ ਸਭ ਤੋਂ ਜ਼ਿਆਦਾ ਜਿਹੜਾ ਫਰਕ ਪਏਗਾ ਉਹ ਐਥਨਿਕ ਮਾਈਨੋਰਿਟੀਜ਼ ਤੇ ਇਮੀਗ੍ਰੈਂਟ ਕਮਿਊਨਿਟੀਜ਼ ਨੂੰ ਪੈਣਾ ਸੀ, ਤੇ ਇਹ ਸੜਕ ਦਾ ਜਿਹੜਾ ਜਿਹੜਾ ਜਿਹੜੀ ਪ੍ਰੋਮਿਸ ਨੇ ਲੈ ਲਿੱਤੀ ਨਾ, ਇਹਦਾ ਮੈਨੂੰ ਲੱਗਦਾ ਕਿ ਜਿਹੜੀ ਜਿਹੜੀ ਇਮੀਗ੍ਰੈਂਟ ਕਮਿਊਨਿਟੀਜ਼ ਨੇ, ਜਿਹੜੀ ਸਕਾਰਬਰੋ ਮਾਰਕਮ ਉਧਰ ਉਸ ਨਾਰਥ 'ਚ ਰਹਿੰਦੇ ਨੇ, ਉਹਨਾਂ ਨੂੰ ਇਹਦਾ ਕਾਫੀ ਫਾਇਦਾ ਹੋਣਾ। ਦੂਜੀ ਗੱਲ ਇਹ ਹੈ ਕਿ ਉਹਨਾਂ ਨੇ ਸ਼ੈਲਟਰ ਤੇ ਹਾਊਸਿੰਗ ਵਾਸਤੇ ਪ੍ਰੋਵਿੰਸ ਹੁਣ ਸਿਟੀ ਨੂੰ ਪੈਸੇ ਦੇ ਰਿਹਾ ਕਿ ਜੀ ਤੁਸੀਂ ਇਹ ਪੈਸੇ ਲਓ, ਥੋੜੇ ਜਿਹੇ ਲੋਕਾਂ ਨੂੰ ਸ਼ੈਲਟਰ ਦਿਓ, ਤੇ ਅਗਰ ਫੈਡਰਲ ਗਵਰਨਮੈਂਟ ਵੀ ਆ ਜਾਏ ਉਹ ਮੈਚਿੰਗ ਕਰਦੇ ਪ੍ਰੋਵਿੰਸ ਦੇ ਨਾਲ, ਤੇ ਟੋਰਾਂਟੋ 'ਚ ਥੋੜੀ ਜਿਹੀ ਸ਼ੈਲਟਰ ਦੀ ਸੂਰਤ ਹਾਲ ਜਿਹੜੀ ਹੈ ਨਾ ਇਹ ਇੰਪਰੂਵ ਹੋਏਗੀ, ਤੇ ਬੜਾ ਚੰਗਾ ਕੰਮ ਹੋਇਆ ਇਹ ਜਿਹੜਾ ਮੇਅਰ ਹੈ ਟੋਰਾਂਟੋ ਦੀ, ਮੇਅਰ ਓਲੀਵੀਆ ਚਾਓ, ਜਿਹੜੇ ਡਗ ਫੋਰਡ ਨੇ ਜਿਹੜੇ ਪ੍ਰੀਮੀਅਰ ਨੇ ਉਹ ਆਪਸ ਵਿੱਚ ਮਿਲ ਬੈਠੇ ਨੇ। ਅੱਛਾ ਇੱਕ ਇੱਕ ਬੜੀ ਮਜ਼ੇ ਦੀ ਗੱਲ ਹੈ ਜਿਹੜੀ ਸਾਊਥ ਏਸ਼ੀਅਨ ਜਿਹੜੇ ਇੰਡੀਆ ਪਾਕਿਸਤਾਨ ਦੇ ਲੋਕ ਨੇ ਨਾ ਉਹਨਾਂ ਨੂੰ ਸਮਝ ਦੀ, ਇਹ ਜਿਸ ਵੇਲੇ ਇਲੈਕਸ਼ਨ ਹੋ ਰਿਹਾ ਸੀ ਨਾ ਓਲੀਵੀਆ ਚਾਓ ਦਾ, ਡਗ ਫੋਰਡ ਨੇ ਕਿਹਾ ਸੀ ਕਿ ਬੜਾ ਡਿਜ਼ਾਸਟਰ ਹੋਏਗਾ ਕਿ ਜੇ ਓਲੀਵੀਆ ਚਾਓ ਮੇਅਰ ਬਣ ਗਈ ਤੇ ਸ਼ਹਿਰ ਦਾ ਬੜਾ ਨੁਕਸਾਨ ਹੋਣਾ ਤੇ ਤੁਸੀਂ ਕੋਸ਼ਿਸ਼ ਕਰੋ ਕਿ ਨਾ, ਉਹ ਤਾਂ ਉਹਨਾਂ ਦੀ ਆਪਸ ਵਿੱਚ ਨਹੀਂ ਬਣਦੀ ਸੀ, ਉਹ ਜਿਸ ਵੇਲੇ ਮੇਅਰ ਬਣ ਗਈ ਤੇ ਉਹ ਡਗ ਫੋਰਡ ਕਹਿੰਦਾ ਜੀ ਹੁਣ ਤੁਸੀਂ ਮੇਅਰ ਬਣ ਗਏ, ਹੁਣ ਤੁਸੀਂ ਅਫੀਸ਼ੀਅਲ ਹੋ ਗਏ, ਹੁਣ ਤੁਹਾਡੇ ਨਾਲ ਅਸੀਂ ਕੰਮ ਕਰਨਾ। ਉਹ ਜਿਹੜੇ ਇਖਤਲਾਫ ਹੁੰਦਾ ਨਾ ਉਹ ਰੱਖਦੇ ਨੇ ਇਲੈਕਸ਼ਨ ਦੀ ਹੱਦ ਤੱਕ, ਜੋ ਵੀ ਕਿਸੇ ਵੇਲੇ ਚੁਣਾਵ ਹੋ ਗਿਆ, ਹੁਣ ਕੋਈ ਦਫ਼ਤਰ ਵਿੱਚ ਆ ਗਿਆ, ਕੋਈ ਮੇਅਰ ਬਣ ਗਿਆ, ਕੋਈ ਪ੍ਰੀਮੀਅਰ ਬਣ ਗਿਆ, ਉਹ ਆਪਸ ਕਹਿੰਦੀ ਹੁਣ ਜੀ ਮਿਲ ਕੇ ਅਸੀਂ ਲੋਕਾਂ ਦਾ ਕੰਮ ਕਰਨਾ। ਇਹ ਜਿਹੜੀ ਡੀਲ ਹੋਈ ਹੈ ਪ੍ਰੋਵਿੰਸ ਦੀ ਤੇ ਸਿਟੀ, ਇਹ ਡਗ ਫੋਰਡ ਦੀ ਤੇ ਓਲੀਵੀਆ ਚਾਓ ਦੀ ਡੀਲ ਹੈ, ਇਹ ਆਪਸ ਵਿੱਚ ਲੜ ਰਹੇ ਸਨ ਜਿਸ ਵੇਲੇ ਇਲੈਕਸ਼ਨ ਹੋ ਰਿਹਾ ਸੀ, ਤੇ ਜੋ ਹੀ ਇਲੈਕਸ਼ਨ ਹੋ ਗਏ ਜਿਸ ਵੇਲੇ ਜ਼ਿੰਮੇਵਾਰੀਆਂ ਪੈ ਗਈਆਂ, ਉਹਨੇ ਕਿਹਾ ਵੀ ਹੁਣ ਅਸੀਂ ਮਿਲ ਕੇ ਜ਼ਿੰਮੇਵਾਰੀਆਂ ਨਿਭਾਉਣੀਆਂ। ਇਹ ਬੜੀ ਖੂਬਸੂਰਤੀ ਉਹਦੀ ਡੈਮੋਕਰੇਸੀ ਦੀ ਜਿਹੜੀ ਇੱਥੇ ਤੁਹਾਨੂੰ ਨਜ਼ਰ ਆਉਂਦੀ ਹੈ, ਇੰਡੀਆ ਪਾਕਿਸਤਾਨ ਵਿੱਚ ਦਸਮੀ ਆਉਂਦੀ, ਉੱਥੇ ਉਹ ਜਨਾਬ ਉਹ ਇਸ ਤਰ੍ਹਾਂ ਲੜਦੇ ਨੇ ਪੋਲੀਟਿਕਸ, ਜਿਸ ਤਰ੍ਹਾਂ ਜਿਹੜੀ ਆਪਸ ਵਿੱਚ ਉਹਨਾਂ ਦੀ ਖਾਨਦਾਨੀ ਦੁਸ਼ਮਣੀ ਹੈ, ਉਹ ਕੋਈ ਜ਼ਮੀਨਾਂ ਖੋ ਲਈਆਂ ਇੱਕ ਦੂਜੇ ਦੀ, ਹੁਣ ਪੀੜੀਆਂ ਤੱਕ ਲੜਾਈਆਂ ਚੱਲੀਆਂ। ਇਸ ਤਰ੍ਹਾਂ ਨਹੀਂ ਹੋ ਸਕਦਾ ਸਿਆਸਤ ਦੀ, ਅਗਰ ਤੁਸੀਂ ਸਿੱਖਣੀ ਹੈ ਤੇ ਡਗ ਫੋਰਡ ਦੀ ਓਲੀਵੀਆ ਚਾਓ ਦੀ ਡੀਲ ਕੋਲੋਂ ਸਿੱਖੋ ਕਿ ਜਨਾਬ ਪਹਿਲੇ ਇਖਤਲਾਫ ਸੀ, ਹੁਣ ਲੋਕਾਂ ਦੀ ਖਿਦਮਤ ਕਰਨੀ ਹੈ, ਆਪਸ ਵਿੱਚ ਮਿਲ ਕੇ ਬੈ ਕੇ ਖਿਦਮਤ ਕਰ ਰਹੇ ਨੇ, ਦੈਟਸ ਦ ਵੇ ਟੂ ਡੂ ਪੋਲੀਟਿਕਸ।
ਹਾਂਜੀ, ਇੱਕ ਮੈਸੇਜ ਆਪਾਂ ਨੂੰ ਮੁਕਤਸਰ ਸਾਹਿਬ ਆਇਆ ਸੀ, ਕਹਿੰਦੇ ਜਿਹੜੀ ਗਾਰਡਨਰ ਰੋਡ ਹੈ ਇਹ ਰੀਬਿਲਡ ਹੋਣੀ ਚਾਹੀਦੀ ਹੈ, ਸੂਨਰ ਔਰ ਲੇਟਰ ਕਰਨਾ ਹੀ ਪੈਣਾ, ਕਹਿੰਦੇ ਜਾਂ ਇਹ ਕੋਲੈਪਸ ਹੋਵੇਗਾ, ਬਹੁਤ ਬੁਰਾ ਹਾਲ ਹੈ। ਅੰਡਰ ਦਾ ਬ੍ਰਿਜ ਕਈ ਵਾਰ ਕੰਮ ਕਰਨ ਗਏ ਤੇ ਸਰੀਏ ਵੀ ਬਾਹਰ ਨਿਕਲੇ ਹੋਏ ਨੇ, ਕਹਿੰਦੇ ਉਹਨੂੰ ਮੈਂ ਫਿਜ਼ੀਕਲੀ ਨਹੀਂ ਵੇਖਿਆ, ਇੰਨੇ ਬੁਰਾ ਹਾਲ ਹੈ ਜੀ ਉਹ ਰੋਡ ਦਾ।
ਨਹੀਂ ਅਸਲ ਵਿੱਚ ਕੀ ਹੁੰਦਾ, ਲੋਕ ਡਰ ਜਾਂਦੇ ਨੇ, ਸਾਡੇ ਜਿਹੜੇ ਮੇਰੇ ਪ੍ਰੋਫੈਸਰ ਸਨ ਇੱਥੇ ਸਿਵਲ ਇੰਜੀਨੀਅਰਿੰਗ ਦੇ, ਪ੍ਰੋਫੈਸਰ ਸ਼ਮੀਮ ਸ਼ੇਖ ਸਾਹਿਬ ਇੱਥੇ ਯੂਨੀਵਰਸਿਟੀ ਆਫ ਟੋਰਾਂਟੋ ਦੇ ਬੜੇ ਐਕਸਪਰਟ ਨੇ ਕਾਨਕਰੀਟ ਦੇ ਸਟਰਕਚਰਸ ਦੇ ਤੇ ਬ੍ਰਿਜ, ਇਹ ਉਹਨਾਂ ਦੀ ਸਪੈਸ਼ਲਿਟੀ, ਉਹ 30 ਸਾਲਾਂ ਤੋਂ ਇਸ ਤੇ ਕੰਮ ਕਰ ਰਹੇ ਨੇ, ਉਹ ਦੇਖਣ ਵਿੱਚ ਤਾਂ ਬੁਰਾ ਲੱਗਦਾ ਲੇਕਿਨ ਸਟਰਕਚਰ ਸੇਫ ਹੈਗਾ। ਉਹ ਕੀ ਹੁੰਦਾ ਕਿ ਜਿਹੜੇ ਰੀਇਨਫੋਰਸ ਕਾਨਕਰੀਟ ਹੁੰਦਾ ਉਸਦੇ ਅੰਦਰ ਸਟੀਲ ਬਾਰਸ ਹੁੰਦੀਆਂ ਨੇ, ਉੱਤੇ ਕਾਨਕਰੀਟ ਹੁੰਦਾ, ਉਹ ਚੂੰਕਿ ਇੱਥੇ ਮੌਸਮ ਸਖ਼ਤ ਤੇ ਨਾਲ ਹੀ ਲੇਕ ਹੈਗਾ, ਲੇਕ ਦੇ ਨਾਲ ਨੇ ਤੇ ਠੰਡੀਆਂ ਹਵਾਵਾਂ ਆ ਰਹੀਆਂ ਨੇ, ਦੂਜੀ ਅਸੀਂ ਸਾਲਟ ਬੜਾ ਸਪਰੇ ਕਰਦੇ ਨੇ ਰੋਡ ਤੇ, ਤੇ ਉਹ ਜਿਹੜਾ ਸਟੀਲ ਤੇ ਕਾਨਕਰੀਟ ਦਾ ਜਿਹੜਾ ਮਿਲਾਪ ਹੁੰਦਾ ਨਾ ਉਹ ਜਿਹੜਾ ਥੋੜਾ ਕਮਜ਼ੋਰ ਹੁੰਦਾ ਟਾਈਮ ਦੇ ਨਾਲ, ਤੇ ਉਹ ਜਿਹੜਾ ਕੰਕਰੀਟ ਉਹ ਚੜ ਜਾਂਦਾ ਤੇ ਅੰਦਰੋਂ ਦੋ ਸਟੀਲ ਬਾਰਸ ਨਜ਼ਰ ਆਉਂਦੀਆਂ ਨੇ, ਤੇ ਉਹ ਤੋਂ ਵੇਖ ਕੇ ਲੋਕ ਡਰ ਜਾਂਦੇ ਨੇ ਕਿ ਹੁਣ ਗਿਰਿਆ ਤੇ ਘਰ ਗਿਰਿਆ, ਐਸਾ ਨਹੀਂ ਹੈਗਾ। ਉਸ ਤੇ ਸਾਰੇ ਲੱਗੇ ਨੇ ਇੰਜੀਨੀਅਰਿੰਗ ਦੇ, ਔਰ ਬਕਾਇਦਾ ਹਰ ਮਿੰਟ ਹਰ ਸੈਕਿੰਡ ਮੋਨੀਟਰ ਹੁੰਦਾ, ਤੇ ਉਹ ਦੇਖਣ ਵਿੱਚ ਜ਼ਿਆਦਾ ਖਤਰਨਾਕ ਹੈ, ਵੈਸੇ ਹੈ ਇੰਨਾ ਨਹੀਂ ਹੈਗਾ, ਕਿਉਂਕਿ ਅਸੀਂ ਉਸਦੀ ਮੋਨੀਟਰਿੰਗ ਕਰ ਰਹੇ ਨੇ ਹਰ 23 ਸਾਲਾਂ ਤੋਂ, ਤੇ ਉਹ ਉਸ ਤੇ ਫਿਰ ਤੁਸੀਂ ਕੋਸਮੈਟਿਕ ਰਿਪੇਅਰ ਨਹੀਂ ਕਰਦੇ, ਤੇ ਤੁਸੀਂ ਕਹਿੰਦੇ ਚਲੋ ਜੀ ਇਸਦੇ ਲੇਪਾ ਪੋਤੀ ਕਰ ਦਿਓ ਤੇ ਹੁਣ ਥੋੜੀ ਜਿਹੀ ਤੇ ਸੀਮੈਂਟ ਲਾ ਦਿਓ ਤੇ ਹੁਣ ਨਜ਼ਰ ਨਹੀਂ ਆਉਣਾ, ਉਹ ਕੰਮ ਨਹੀਂ ਕਰਦੇ, ਬਕਾਇਦਾ ਉਹਦੀ ਇੰਜੀਨੀਅਰਿੰਗ ਸਟੱਡੀਜ਼ ਦੇ ਨਾਲ ਉਹਦੀ ਰਿਪੇਅਰ ਹੁੰਦੀ ਹੈ। ਲੇਕਿਨ ਦੇਖਣ ਵਾਸਤੇ ਤੇ ਬੁਰਾ ਹੀ ਲੱਗਦਾ, ਇੱਥੇ ਕੋਈ ਸ਼ੱਕ ਨਹੀਂ ਕਿ ਤੁਸੀਂ ਵੇਖੋ ਤੇ ਸਟੀਲ ਬਾਰ ਨਜ਼ਰ ਆ ਰਹੀਆਂ ਨੇ, ਲੇਕਿਨ ਇਹ ਕਿ ਸਟਰਕਚਰ ਮੇਨਟੇਨ ਕਰਨਾ ਬੜਾ ਹੈ ਐਕਸਪੈਂਸਿਵ ਹੈ, ਲੇਕਿਨ ਇਹਦੀ ਉਸਦਾ ਕੋਈ ਦੂਜਾ ਚਾਰਾ ਵੀ ਕੋਈ ਨਹੀਂ, ਤੁਸੀਂ ਇਸਨੂੰ ਡਿਮੋਲਿਸ਼ ਕਰਕੇ ਅਗਰ ਕੋਈ ਬੁਲੇਵਾਰਡ ਬਣਾਓ ਤੇ ਹੋਰ ਟ੍ਰੈਫਿਕ ਵੱਧ ਜਾਣੀ ਹੈ, ਕੰਜੈਸ਼ਨ ਵੱਧ ਜਾਣੀ ਹੈ, ਟ੍ਰੈਫਿਕ ਨਾ ਵੀ ਵਧੇ ਤੇ ਕੰਜੈਸ਼ਨ ਵੱਧ ਜਾਣੀ ਹੈ, ਤੇ ਇਹਨੂੰ ਮੇਨਟੇਨ ਕਰਨ ਵਾਸਤੇ
लेकिन ये मसला यही है कि शहर की कनेक्ट करने वास्ते गार्डनर से डीवीपी के अलावा कोई और चॉइस है नहीं, तो ना ही साढ़े को इना कोई एक्सटेंसिव सब ट्रांजिट सिस्टम है कि तुम कहो जी इन हटा दो असी ट्रेन रन करेंगे तो कोई मसला नहीं रहेगा। बट ही राइट जिड़े ने साडे जिहड़े फोन किया है और जिस वे तुम लेक शोर से ड्राइव कर रहे हो तो गार्डनर ताडे उत्ते होंदी तुहानूं वो स्टील बार्स नजर आंदी ने थोड़ा जिहा मैं भी डर जांदा किसे वेले लेकिन फिर मैनूं भी याद आंदा यार असी भी इंजीनियरिंग पढ़ी सी सेफ ही होना
जी। तो एक बार मैं भी मैसेज किया सी कहिंदे जी वो ब्लड बैंक वाला अफसर तुसीं उहदे टैप रखो कि कोई नवी लगे कोई
ब्लड डोनेशन ब्लड बैंक तक मैं उन्होंने चलो ईमेल भेजी उन्होंने कोई जवाब नहीं दिता मैं उन्होंने फिर याद कराना क्योंकि मैं कह नहीं सकता बगैर उन्होंने इजाजत मेरे लगता मेरी कोई वैल्यू नहीं उसे फिर उन्होंने ईमेल करांगा यार कोई जवाब दे दो
ठीक। तो एक लाइफ एक्सपेक्टेंसी लैके जी खबर है जी दिस इज वेरी अनलाइकली है ना कैनेडियन न्यूज नहीं होनी चाहिए सी कि लाइफ एक्सपेक्टेंसी के मामले में भी कैनेडा के नंबर्स आर नॉट गुड ते तकरीबन कहते थर्ड ईयर इन अ रो नाउ दिस इज गोइंग टू बी द कंजेक्टिव थर्ड ईयर दैट वी आर रिकॉर्डिंग अ लो लाइफ एक्सपेक्टेंसी इन कैनेडा ते किदां लै रहे हो तुसीं इस खबर नूं सर की कारण ने?
हाँ जी ये जिहड़ी है ना जी ये सब तो इंपोर्टेंट खबर यही है खबर ये कि जनाब हुण 2022 जिसने सारी टैबुलेशन की पिछले साल पता चलिया कि 2020 भी लाइफ एक्सपेक्टेंसी घट गई थी 2021 भी घट गई 2022 भी घट गई ना सिर्फ ये बल्कि 2022 सब तो ज्यादा कोविड डेथ्स हुई ने असी तो सोचे ना कि चलो जी कोविड का मसला ही हल हो गया लेकिन 2022 कोविड डेथ 2021 तो भी ज्यादा हुई ने इसी वजह के नाल जिहड़ी लाइफ एक्सपेक्टेंसी एट बर्थ है ओ 81.3 ईयर्स से आ गई थोड़ी जी घट गई है। अच्छा इस मैं इस तो पहला कि मैं तुम्हें कैनेडा का ज्यादा दसा एक चीज तुम बड़ी समझ की जो लड़ हैगी फायदा भी है कि अक्सर लोग कहते हैं कि जी वो अमरीका चली है अमरीका च बड़ी अपॉर्चुनिटीज ने अमरीका च यह है तो कैनेडा अच्छा अमरीका च लाइफ एक्सपेक्टेंसी 76 साल है 76 ईयर्स कैनेडा च 81 से ज्यादा है 5 साल का फर्क है लाइफ एक्सपेक्टेंसी का वो तो गल सही है तुम कह सकते हो कि जी उत्थे टैक्स भी कम ने नौकरियां भी ज्यादा ने इनकम भी ज्यादा लेकिन उसके बावजूद इन सब चीजों के बावजूद कैनेडा च लाइफ एक्सपेक्टेंसी 81 ईयर्स हैगी एट बर्थ इन अमेरिका 76 ईयर्स है तो कोई छोटा फर्क नहीं है पांच साल का फर्क है ये यानी इन फर्क मिटाने अगर कोई गरीब मुल्क मिटाने की कोशिश करे तो उन्होंने जी डी पी बड़ा वधाना पेगा तो ये चीजें जड़िया ने दस दिए ने कि कैनेडा हालात फिर भी बेहतर ने अमरीका तो अच्छा हूँ कैनेडा की गल कर लो तो वजह पूछने की जी लाइफ एक्सपेक्टेंसी 3 साल घटी क्यों है पहली चीज से जी कोविड की जी सीनियर की डैथ हैगी बहुत ही वधी है जी 80+ ईयर के सीनियर ने उन्होंने लाइफ एक्सपेक्टेंसी घट हुई उन्होंने कोविड-19 रिलेटिड डैथ जड़िया ने वध गई ने दूजा जोड़ा है जी कैनेडा का वो जो सा अनरिटन ओपीआइड क्राइसिस ओपीआइड क्राइसिस जोड़ा है वो बड़ा ही मसला है वो उन्होंने वजह के नाल डैथ जड़िया ने यंग पीपल जे छोटे जी उम्र के लोग है उन्होंने डैथ बड़िया वादिया ने वो शुरू होया वैसट एंड यानी ब्रिटिश कोलंबिया अल्बर्टा वो हूँ उत्थे थोड़ी स्टेबल हो गया लेकिन वो ओपीआइड डैथ लग रहा है कि हूँ ईस्ट च मूव कर गई ने मैरी टाइम्स जे नोवा स्कोशिया न्यू ब्रंजविक इस तरफ जी ने डैथ यंग पीपल की वो बढ़ रही ने नतीजा यह होया कि थोड़ी जी लाइफ एक्सपेक्टेंसी जी है वह अल्बर्टा ब्रिटिश कोलंबिया सस्कैचुअन इन प्रोविंसेस थोड़ी जी स्टेबल हुई है लेकिन जेडे ओंटेरियो क्वेबेक मैरीटाइम के प्रोविंसेस ने उत्थे वो वधदी जा रही है तो ये मसला बनया जी। अच्छा दूजी गल यह कि जी लाइफ एक्सपेक्टेंसी है ये तो कोविड की वजह के नाल भी घटी है लेकिन इस वजह के नाल कभी ऐसा होया नहीं कि कैनेडा की लाइफ एक्सपेक्टेंसी 3 साल तक रेगुलरली घटती गई हो यह पहली दफा होया बड़े अरसे के बाद दैट्स अ वेरी बिग कंसर्न ते हेल्थ प्रोफेशनल जेडे ने अक्रॉस कैनेडा वो काफी वरीसम ने कि यह हो की रहा है हुण 2023 का वो बड़ी ईगरली अवेट करनगे क्योंकि देखो जी पिछले साल कुछ 330,000 पीपल डाइड इन कैनेडा तो वो पता चलाना कि जी ज्यादा किस तरह हो रही ने इस वजह के नाल हो रही इट टेक्स टाइम दैट्स वाई वो पिछले साल का डेटा हूँ नवंबर इस साल आया अच्छा एक गल जी जी साउथ एशियन बड़ी इंपोर्टेंट है वह साउथ एशियन इंपोर्टेंट है कि उत्थे हाले भी जे सब तो ज्यादा बड़ी वजह है ना कैनेडा डैथ की वह हैगी कैंसर एंड हार्ट डिजीज हार्ट डिजीज साउथ एशियन बड़ी ज्यादा ने स्पैशली जे साउथ एशियन मेल्स ने उन्हें हार्ट डिजीज जे हार्ट अटैक है वह बड़ा ज्यादा है दूजी हूं जी दो तीन चीजा बीमारियां कैनेडा च वध रही ने वह भी साउथ एशियंस नू बड़ा कंसर्न करती ने एक हैगी ओबीसिटी जेड़े वजन का वध जाना दूजा हैगी डायबिटीज जिन्हू शुगर कहते हैं ये वध रही ने इदा भी बड़ा डायरैक्ट इंपैक्ट होना है कम्यूनिटी से जरूरी है कि जेड़े साडी कम्यूनिटी के प्रधान ने जेड़े लीडर्स ने वह इन चीजा से नजर रखन कि कहीं इस तरह तो नहीं कि साडी कम्यूनिटी जेड़े हेल्थ के कंसर्न ने वध रहे ने ओबीसिटी वध रही है हार्ट डिजीज वध रही ने शुगर या डायबिटीज वध रही है यह बड़ा सोच समझ के कम्यूनिटी नू जी सरकार के नाल काम करना पड़ेगा कि अगर तुम्हें लगे इस खबर नहीं होती कि जो दोस्त का पता चले जी उन्होंने शुगर हो गई इस तरह वो जारी तुम कोशिश करो कि एज अ कम्यूनिटी वाइड उन्होंने एड्रैस करो तो सरकार के नाल काम करो नहीं तो यह डिजीज जी ने बड़ी डेडली डिजीज ने
राइट डॉक्टर साहब अपने को दो मिनट है पर जे आप टोरंटो के होम प्राइसिस उत्ते भी गल कर लिया क्या नैक्सट ईयर रेट घट सकते हैं वो चंगा है कि माड़ा है या इंपैक्ट होगा दो मिनट प्लीज दस दो डेढ़ मिनट
हाँ जी हूँ क्या कहानी है कि जी दो तीन चीजा हो रही ने मॉर्गेज रेट्स वधे ने पहले के उसे सारे पता है 1.5% तो वध के 5-6-7% तक आ गए ने ते हुन कह रहे ने कि जी की होना अगले 12 महीने लग रहा है कि अगले साल जिहड़ा जून जुलाई के बाद दे विच ना शायद इंटरेस्ट रेट से मॉर्गेज रेट थोड़े घटन उन्हां दा फायदा यह होना घटने का कि थोड़ी अफोर्डेबिलिटी जिहड़ी है वह वध जाएगी एक तो हो गया अच्छा दूजी है कि वह यानी मॉर्गेज की अफोर्डेबिलिटी वधने दे यानी अफोर्डेबिलिटी जिहड़ी इसलिए वधेगी तो लोग खरीदना शुरू करेंगे हूँ इसलिए खरीद नहीं रहे तो इंटर हाउसिंग प्राइसिस डाउन जा रही ने तो अगर तो तुम खरीदना चाहते हो तो वेट करो कि जानू तुम यकीन हो जाए कि थोड़ा कॉन्फिडेंस हो कि जी हूँ होर नहीं गिरनगियां तो जेडे बायर्स एक्टिव ने वो इस चीज़ तो थोड़ा केयरफुल रहन कि हाउसिंग प्राइसिस शायद मजीद गिरन जी फोरकास्ट आ रही ने वह यही ने कि अगले साल भी यानी जनवरी तो जून जुलाई तक शायद हाउसिंग प्राइसिस थोड़ी मजीद थोड़ी डिकलाइन करनगियां तो अगर तुम लेना चाहते हो वेट कर सकते हो तो थोड़ा जहा वेट कर लो लेकिन अगर वेट नहीं कर सकते तो ले लो तो ढंग तक कर लो जो ओवर प्राइस ना हो तो वह भी अपनी प्राइस मेनटेन कर सकता है लेकिन फोरकास्ट यही है कि प्राइसिस थोड़ी जी डिकलाइन करनगियां इंटरेस्ट रेट जे मॉर्गेज रेट्स ने अगले साल के एंड जाके थोड़े स्टेबलाइज होंगे या कटनगे दैट वुड बी अ बेटर टाइम टू बाय
बिल्कुल ठीक जी डॉक्टर साहब आई थिंक अपने को टाइम पूरा हो गया जी थैंक यू वेरी मच फॉर योर टाइम एंड अवेलेबिलिटी जी थैंक यू तो फिर नेक्स्ट वीक कर दें जी गलबात
एब्सोल्युटली ठीक है
ये सन साढ़े नाल डॉक्टर मुर्तजा हैदर साहब साडा थोड़ा जिहा अजकल टाइमिंग है जिहड़ी मैनू जिन्नी क खुला टाइम उन्होंने नाल ला के मजा आउंदा क्रंच जिहा साडा टाइम दा चलदा है इस करके खबरां बहुत दिलचस्प इंटरेस्टिंग हुंदियां ने डॉक्टर साहब दी चॉइस दियां ते उहनां विचों फिर जदों होर घटा के गल करनी पवे तां मुश्किल जी हो जांदी जिवें होम बायर्स वाली खबर आ जिन्ना डॉक्टर साहब दी इहदे ते एक्सपर्टीज़ है ਤਾਂ ਨੈਚੁਰਲੀ ਦਿਲ ਇਹੀ ਕਰਦਾ ਹੁੰਦਾ ਕਿ ਇਸੇ ਇੱਕ ਖਬਰ ਦੇ ਉੱਪਰ ਇੱਕ ਵਾਰ ਤਸੱਲੀ ਕਰ ਲਈ ਜਾਵੇ ਇਸੇ ਤਰ੍ਹਾਂ ਹੀ ਲਾਈਫ ਐਕਸਪੈਕਟੈਂਸੀ ਤੇ ਇੱਕ ਬੜੀ ਇੰਟਰਸਟਿੰਗ ਇਹਦੇ ਤੇ ਗੱਲ ਲੱਗੀ ਕਿ ਯਾਰ ਇਹ ਵੀ ਕੋਈ ਪੈਰਾਮੀਟਰ ਹੈ ਸੋਸਾਇਟੀ ਦਾ ਕੰਟਰੀ ਦੇ ਵਿੱਚ ਕਿਉਂਕਿ ਅੱਜ ਕੱਲ੍ਹ ਦਾ ਰਿਵਾਜ਼ ਜੀ ਡੀ ਪੀ ਹੈ ਕਿ ਪੈਸਾ ਕਿਤਨਾ ਹੈ ਪ੍ਰੋਫਿਟ ਮੇ ਜ਼ਿੰਦਗੀ ਬੜੀ ਹੋ ਜਾਂ ਛੋਟੀ ਹੋ ਨਹੀਂ ਪੈਸਾ ਕਿਤਨਾ ਹੈ ਇੱਕ ਪੈਰਾਮੀਟਰ ਇਹ ਹੁੰਦਾ ਸੀ ਕਿ ਕੁਆਲਿਟੀ ਆਫ ਹਿਊਮਨ ਲਾਈਫ ਕੀ ਹੈ ਕੁਆਲਿਟੀ ਆਫ ਹਿਊਮਨ ਲਾਈਫ ਤੁਹਾਡੇ ਕੀ ਹੈ ਹੁਣ ਜਿਵੇਂ ਮੈਂ ਕਈ ਦਿਨਾਂ ਤੋਂ ਸੋਚਦਾ ਹੁੰਦਾ ਕਿ ਜੇ ਮੈਨੂੰ ਕੋਈ ਪੁੱਛੇ ਹਨਾ ਵਿਆਕਰਨ ਲੋਕ ਪੁੱਛ ਲੈਂਦੇ ਕਿ ਆਪਕੇ ਲਈ ਜ਼ਿੰਦਗੀ ਕੇ ਕਿਆ ਮਾਇਨੇ ਹੈ ਤਕਰੀਬਨ ਦੋ ਤਿੰਨ ਸਾਲ ਤੋਂ ਮੇਰਾ ਦਿਮਾਗ ਇਹ ਕਹਿ ਰਿਹਾ ਹੈ ਕੁਛ ਨਹੀਂ ਬਾਈ ਜੀ ਲੈ ਇਸ ਤੋਂ ਜ਼ਿਆਦਾ ਵੱਡਾ ਹੋਰ ਕੁਛ ਨਹੀਂ ਹੈ ਫਿਰ ਵੀ ਜੇ ਕੋਈ ਹੋਰ ਪੁੱਛੇ ਕਿ ਵੀ ਕੋਈ ਤਫਸੀਲ ਹੈ ਮੇਰੇ ਕੋਲ ਜ਼ਿੰਦਗੀ ਦਾ ਮੈਨੂੰ ਕੋਈ ਅਫਸਰ ਹੀ ਕੋਈ ਸ਼ਾਇਰ ਬਣ ਗਏ ਕੋਈ ਪੈਗੰਬਰ ਨੇ ਜ਼ੂਮੀ ਕੀ ਪਤਾ ਕਿਹਨੇ ਤੁਹਾਡੇ ਪਿੱਛੇ ਲੱਗਣਾ ਕਿਹਨੇ ਨਹੀਂ ਲੱਗਣਾ ਅੱਜ ਤੱਕ ਆਵਾਮ ਕਦੇ ਕਿਸੇ ਦੇ ਪਿੱਛੇ ਲੱਗ ਕੇ ਉਹਨੇ ਆਪਣੀ ਜ਼ਿੰਦਗੀ ਤਾਂ ਸੁਧਾਰੀ ਨਹੀਂ ਕੱਲ੍ਹ ਅਸੀਂ ਸਾਰਾ ਦਿਨ ਮਿੱਟੀ ਧੁੰਦ ਜਗ ਚਾਨਣ ਹੋਇਆ ਦੀਆਂ ਗੱਲਾਂ ਕਰਦੇ ਸੀ
ਤੇ ਅੱਜ ਕਿੰਨੇ ਕੁ ਚਾਨਣ ਵਾਲੇ ਤੁਹਾਨੂੰ ਰੋਸ਼ਨ ਦਿਮਾਗ ਸਿੱਖ ਮਿਲ ਜਾਣਗੇ ਤੇ ਤੁਸੀਂ ਆਪ ਹੀ ਦੇਖ ਕੇ ਮੈਨੂੰ ਦੱਸ ਦਿਓ ਕਿ ਸਭ ਤੋਂ ਜ਼ਿਆਦਾ ਰੋਸ਼ਨ ਦਿਮਾਗ ਇਲਮ ਵਾਲੇ ਮਿਲੇ ਆ, ਇਹ ਨਹੀਂ ਹੈ, ਓਦਾਂ ਹੀ ਹੈ ਜਿਵੇਂ ਬਾਕੀ ਹੈ। ਸੋ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੂੰ ਅਸੀਂ ਘਟਾ ਰਹੇ ਹਾਂ ਦਰਜਾ, ਪਰ ਲੋਕਾਂ ਦਾ ਕੀ ਹੈ। ਸੋ ਜ਼ਿੰਦਗੀ ਮੇਰੇ ਹਿਸਾਬ ਨਾਲ ਦੋ ਹੀ ਤਿੰਨ ਗੱਲਾਂ ਬਣਦੀ ਹੈ, ਇੱਕ ਤਾਂ ਪਹਿਲਾਂ ਜੀ ਲਓ, ਦੂਜੀ ਇਹ ਹੈ ਕਿ ਤੁਹਾਡੀ ਜ਼ਿੰਦਗੀ ਦਾ ਬੋਝ ਕਿਸੇ ਹੋਰ ਉੱਤੇ ਨਹੀਂ ਪੈਣਾ ਚਾਹੀਦਾ, ਨਾਲ ਦਿਆਂ ਦੇ ਉੱਤੇ ਜਿਹੜੇ ਤੁਹਾਡੇ ਇਸ ਟਾਈਮ ਮੇਰੇ ਜਿਹੜੇ ਕੰਟੈਂਪਰੇਰੀ ਹੈ। ਤੇ ਇਸ ਤੋਂ ਜ਼ਿਆਦਾ ਇਹ ਹੈ ਕਿ ਅੱਗੇ ਵੀ ਕਿਸੇ ਉੱਪਰ ਮੇਰੀ ਜ਼ਿੰਦਗੀ ਦਾ ਬੋਝ ਨਾ ਬਣੇ। ਜੇ ਰਮਨਜੀਤ ਨੇ ਇਸ ਧਰਤੀ ਤੇ 50-60 ਸਾਲ ਕੱਟਣੇ ਆ, ਉਹਦੇ ਲਈ ਕਈ ਪੀੜ੍ਹੀਆਂ ਬਰਬਾਦ ਨਾ ਹੋਣ ਕਿਸੇ ਦੀ। ਬਸ ਇੰਨਾ ਕੀ ਫਰਕ ਹੈ, ਜ਼ਿੰਦਗੀ ਹੈ ਤੋ ਜੀਲੇ, ਔਰ ਜੀਣਾ ਹੈ ਤੋ ਕਮ ਸੇ ਕਮ ਦੂਸਰੋ ਕੋ ਪਰੇਸ਼ਾਨ ਕਰਕੇ ਜੀਲੇ। ਬਸ ਹੋਰ ਅਫਸਰ ਬਣ ਗਏ, ਬਾਦਸ਼ਾਹ ਬਣ ਗਏ, ਕੁਛ ਹੋਰ ਬਣ ਗਏ, ਮੇਰੇ ਹਿਸਾਬ ਨਾਲ ਇਹ ਬਾਕੀ ਸਭ ਕਹਾਣੀਆਂ ਹੀ ਆ। ਤਸੱਲੀ ਕਿਸੇ ਨਾਲ ਨੀ ਹੋਣੀ, ਵੱਡੇ ਤੋਂ ਵੱਡੇ ਅਫਸਰਾਂ ਦੀ ਮੈਂ ਦੇਖਦਾ ਰਿਟਾਇਰਮੈਂਟ ਤੋਂ ਬਾਅਦ ਕੀ ਜ਼ਿੰਦਗੀ ਆ। ਕਿੰਨੇ ਡਿਪਟੀ ਕਮਿਸ਼ਨਰ ਬਣ ਬਣ ਚਲੇ ਗਏ ਇੰਡੀਆ ਦੇ ਵਿੱਚ, ਦੇਖੀ ਦੇ ਸੀਗੇ ਡੀਸੀ ਲੱਗ ਗਿਆ, ਉਹ ਡੀਸੀ ਬਹੁਤ ਵੱਡੀ ਪਾਵਰ ਹੈ, ਕੋਈ ਪਾਵਰ ਨੀ, ਤਨਖਾਹ ਤਾਂ ਹੈ ਹੀ ਨੀ ਉਹਦੇ ਚ, ਸਵਾਏ ਕਰਪਸ਼ਨ ਤੋਂ ਹੋਰ ਕੋਈ ਸੁਪਨਾ ਨੀ ਹੈ। ਔਰ ਸਾਰਾ ਟੈਸਟ, ਸਾਰੀ ਪੜ੍ਹਾਈ 99% 99% ਇਸੇ ਇਰਾਦੇ ਨਾਲ ਕੀਤੀ ਜਾਂਦੀ ਹੈ ਕਿ ਘਰ ਭਰ ਲੈਣਾ, ਨਹੀਂ ਤਾਂ ਤਨਖਾਹ ਤਾਂ ਮੈਂ ਹੁਣ ਵੀ ਪੁੱਛ ਕੇ ਹੈਰਾਨ ਹੋ ਜਾਂਦਾ, 1,00,000 ਰੁਪਈਆ ਵੀ ਚੱਜ ਨਾਲ ਨੀ ਮਿਲਦੀ, 1-1.5 ਲੱਖ ਦੀ ਤਨਖਾਹ ਪਿੱਛੇ ਕੋਈ ਇੰਨੀ ਮਿਹਨਤ ਕਰੀ ਜਾਵੇ, ਇਹ ਨੀ ਹੈ। ਤੇ ਨਾ ਹੀ ਉਹਨਾਂ ਦੇ ਜੇ ਊਂ ਕਹਿ ਦੀਏ ਵੀ ਬੜੇ ਇਮਾਨਦਾਰ ਹੋ, ਸਰ ਮੈਂ ਨੀ ਆਪਕੋ ਕਹਿਤਾ ਕਿ ਆਪ ਬੇਈਮਾਨ ਹੋ, ਪਰ ਤੁਹਾਡੇ ਸ਼ਹਿਰਾਂ ਦੀ ਹਾਲਤ ਦੇਖ ਲਓ, ਕਿਸੇ ਡੀਸੀ ਦੀ ਕੋਠੀ ਤੋਂ 100 ਮੀਟਰ ਦੂਰ ਚਲੇ ਜਾਓ ਗੰਦ ਦੇ ਢੇਰ ਲੱਗੇ ਆ, ਸਿਰਫ ਇਹਨਾਂ ਦੇ ਦਫ਼ਤਰ ਸਾਫ਼ ਰਹਿ ਗਏ, ਬਾਕੀ ਦਾ ਫਿਰ ਜੇ ਉੱਥੇ ਚੱਕਰ ਮਾਰੋ ਤੇ ਪਤਾ ਲੱਗਦਾ ਜੀ। ਓਕੇ, ਬਾਏ ਬਾਏ, ਟਾਟਾ, ਬਾਕੀ ਗੱਲਾਂ ਆਪਾਂ ਕੱਲ ਨੂੰ ਫੇਰ ਕਰਾਂਗੇ।
The views expressed on the preceding program may not necessarily be those of the owner or management of WTOR radio station.
770 AM producers ਅਤੇ ਸਾਰੇ ਸਰੋਤਿਆਂ ਦੇ ਵੱਲੋਂ ਸਾਰੀ ਲੋਕਾਈ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦੀ ਲੱਖ ਲੱਖ ਵਧਾਈ।
ਅਰਦਾਸ ਕਰਦੇ ਹਾਂ ਕਿ ਜ਼ਮੀਨ ਤੇ ਸ਼ਾਂਤੀ ਆਵੇ ਤੇ ਸਾਡੇ ਦਿਲ ਮੁਹੱਬਤਾਂ ਨਾਲ ਸਰਸ਼ਾਰ ਹੋਣ।
ਆਓ ਆਪਣੇ ਜੀਵਨ ਨੂੰ ਬਾਬੇ ਨਾਨਕ ਦੇ ਸੰਦੇਸ਼ ਮੁਤਾਬਕ ਜਿਉਣ ਦੀ ਕੋਸ਼ਿਸ਼ ਕਰੀਏ।
ਕਿਰਤ ਕਰੋ, ਨਾਮ ਜਪੋ ਔਰ ਵੰਡ ਛਕੋ, ਬਾਬੇ ਨਾਨਕ ਦੀਆਂ ਇਨ੍ਹਾਂ ਹੀ ਤਾਲੀਮਾਂ ਤੇ ਅਮਲ ਕਰੋ। ਹੈਪੀ ਗੁਰਪੁਰਬ।
ਕਿਆ ਆਪਕੇ ਘਰ ਔਰ ਆਟੋ ਇੰਸ਼ੋਰੈਂਸ ਕੀ ਰਿਨਿਵਲ ਹੋ ਰਹੀ ਹੈ? ਕਿਆ ਆਪ ਦੁਰੁਸਤ ਇੰਸ਼ੋਰੈਂਸ ਕਵਰੇਜ ਕੇ ਲਈ ਅੱਛੀ ਕੀਮਤ ਕੀ ਤਲਾਸ਼ ਮੇ ਹੈ? ਤੋ ਫਿਰ ਆਪਕੋ ਆਲ ਸਟੇ ਏਜੈਕ ਏਜੰਸੀ ਕੇ ਰਾਜਾ ਮੁਦੱਸਰ ਕੋ 6472903773 ਪਰ ਕਾਲ ਕਰਨੀ ਚਾਹੀਏ। ਆਜ ਹੀ ਕਾਲ ਕਰੇ ਔਰ ਆਪ ਦੋ ਕਾਰੋ ਔਰ ਇੱਕ ਘਰ ਕੀ ਇੰਸ਼ੋਰੈਂਸ ਕਰਾਤੇ ਵਕਤ ਤਕਰੀਬਨ $1,775 ਕੀ ਬਚਤ ਕਰ ਸਕਤੇ ਹੈ। ਰਾਜਾ ਮੁਦੱਸਰ 6472903773 ਆਲ ਸਟੇਟ ਕੇ ਸਾਥ ਆਪ ਮਹਿਫੂਜ਼ ਹਾਥੋਂ ਮੇ ਹੈ। ਟਰਮਸ ਐਂਡ ਕੰਡੀਸ਼ਨ ਅਪਲਾਈ।
ਬ੍ਰੈਂਪਟਨ ਦੇ ਤਮਾਮ ਸ਼ਹਿਰੀਆਂ ਨੂੰ ਖੁੱਲਾ ਸੱਦਾ। ਸਿਟੀ ਆਫ ਬ੍ਰੈਂਪਟਨ ਆਪਣੇ ਬ੍ਰੈਂਪਟਨ ਵਿਚ ਰਹਿਣ ਵਾਲੇ ਤਮਾਮ ਸ਼ਹਿਰੀਆਂ ਨੂੰ ਕਾਰੋਬਾਰੀ ਲੋਕਾਂ ਤੇ ਗਰੁੱਪਸ ਨੂੰ ਖੁੱਲਾ ਸੱਦਾ ਦੇ ਰਿਹਾ ਹੈ ਕਿ ਉਹ ਸਾਹਮਣੇ ਆਣ ਤੇ ਆਪਣੀ ਰਾਏ ਆਈਡੀਆਜ਼ ਦੇਣ ਤੇ ਸਿਟੀ ਦਾ ਸਾਲ 2024 ਦਾ ਬਜਟ ਬਿਹਤਰ ਬਣਾਉਣ ਲਈ ਦੱਸਣ। ਬਜਟ ਦੀ ਤਿਆਰੀ, ਤਰਤੀਬ ਤੇ ਹੋਰ ਸਰਮਾਇਆਕਾਰੀ ਬਣਾਉਣ ਲਈ ਸਿਟੀ ਟਾਊਨ ਹਾਲ ਮੀਟਿੰਗਸ ਤੇ ਵਾਟ ਸਪੈਸਿਫਿਕ ਕਾਫੀ ਚੈਟਸ ਤੇ ਬਿਜ਼ਨਸ ਰਾਊਂਡ ਟੇਬਲ ਵਿਚ ਸ਼ਾਮਿਲ ਹੋ ਕੇ ਆਪਣਾ ਹਿੱਸਾ ਡਾਲਣ। ਇਹਦੇ ਬਾਰੇ ਮਜ਼ੀਦ ਜਾਣਨ ਲਈ ਵਿਜ਼ਿਟ www.brampton.ca/budget।
ਲੋਜੀ ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨ ਟਾਊਨ ਵਿਚ ਤੁਹਾਡੀ ਵੱਖਰੀ ਰਿਹਾਇਸ਼, ਜਿਹੜੀ ਸ਼ੁਰੂ ਹੁੰਦੀ ਹੈ $487,990 ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਏਗਾ। GTA ਦੇ ਉਜਵਲੇ ਭਵਿੱਖ ਵਿਚ ਅੱਜ ਨਿਵੇਸ਼ ਕਰੋ। ਸਟੇਸ਼ਨ ਸਾਈਟ
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cash ਪਿਕਅਪ ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ambitions made real.
This holiday season, let's make a difference in the lives of children who need it most. Miracle on Main Street in downtown Milton is an engaging and inclusive holiday festival and charity toy drive in support of local children and families. Join Tiger Santa for Miracle on Main Street in downtown Milton on Saturday.